ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਤੇ ਦਿਨਾਂ ਦੇ ਵਿੱਚ ਭਾਰਤੀ ਲੋਕਤੰਤਰੀ ਵੋਟ ਪ੍ਰਣਾਲੀ ਦੀ ਧਿਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪਏ ਖਿਲਾਰੇ ਅਤੇ ਆਪਸੀ ਪਾਟੋ ਧਾਰ ਦਾ ਮਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਥਾਪੇ ਗਏ ਜਥੇਦਾਰ ਪਾਸ ਸ਼੍ਰੀ ਅਕਾਲ ਤਖਤ ਸਾਹਿਬ ਪੁੱਜਾ, ਜਿਸ ਤੋਂ ਬਾਅਦ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਸਮੇਤ 2007 ਤੋਂ 2017 ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਮੰਤਰੀ ਮੰਡਲ ਦੇ ਵਿੱਚ ਰਹੇ ਮੰਤਰੀਆਂ ਨੂੰ ਸੁਖਬੀਰ ਸਿੰਘ ਬਾਦਲ ਸਮੇਤ ਸ਼੍ਰੀ ਅਕਾਲ ਤਖਤ ਸਾਹਿਬ ਤਲਬ ਕੀਤਾ, ਜਿਸ ਪਿੱਛੋਂ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਤਲਬ ਹੋਏ ਨੇ। ਤਾਂ ਇਸ ਪੂਰੇ ਮਸਲੇ ਦੌਰਾਨ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਦਿੱਤਾ ਗਿਆ ਸੀ। ਤਾਂ ਅੱਜ ਗੱਲਬਾਤ ਕਰਾਂਗੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕਿਸ ਨੂੰ ਤਨਖਾਹੀਆ ਕਰਾਰ ਦਿੱਤਾ ਜਾ ਸਕਦਾ ਹੈ, ਤਨਖਾਹੀਆ ਸ਼ਬਦ ਦੇ ਮਾਇਨੇ ਕੀ ਨੇ, ਤਨਖਾਹੀਆ ਕਿਸ ਨੂੰ ਕਰਾਰ ਦਿੱਤਾ ਜਾਂਦਾ, ਕਿੰਨੇ ਪ੍ਰਕਾਰ ਦੀ ਤਨਖਾਹ ਹੈ ਜਿਹੜੀ ਉਹ ਪੰਥ ਦੇ ਵਿੱਚ ਨਿੱਜੀ ਰਹਿਣੀ ਦੇ ਵਿੱਚ ਅਤੇ ਪੰਥਕ ਰਹਿਣੀ ਦੇ ਵਿੱਚ ਲਗਾਈ ਜਾਂਦੀ ਹੈ, ਅਤੇ ਇਸ ਪੂਰੇ ਸੰਦਰਭ ਨੂੰ ਪੰਥਕ ਰੋਰੀਤਾਂ ਦੀ ਨਜ਼ਰ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਅੱਜ ਜੁੜੇ ਨੇ ਭਾਈ ਸੁਖਦੀਪ ਸਿੰਘ ਮੀਕੇ ਜੀ, ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ
ਜੀ ਕੀ ਫਤਿਹ।
ਸਿੰਘ ਸਾਹਿਬ, ਜਿਵੇਂ ਬੀਤੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਖਿਲਾਰਾ ਪਿਆ, ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲੱਗੀ ਹੈ, ਤਾਂ ਤਨਖਾਹ ਲੱਗਣ ਦਾ ਮਸਲਾ ਹੈ ਜਿਹੜਾ ਉਹ ਬੜੀ ਚਰਚਾ ਦੇ ਵਿੱਚ ਹੈ ਕਿ ਤਨਖਾਹ ਕੀ ਹੁੰਦੀ ਹੈ, ਤਨਖਾਹ ਕਿਉਂ ਲਗਾਈ ਜਾਂਦੀ ਹੈ। ਤਾਂ ਅਸੀਂ ਸਭ ਤੋਂ ਪਹਿਲਾਂ ਇਹੀ ਜਾਣਨਾ ਚਾਹਾਂਗੇ ਕਿ ਤਨਖਾਹ ਸ਼ਬਦ ਦੇ ਮਾਇਨੇ ਸਿੱਖਾਂ ਦੇ ਲਈ ਕੀ ਨੇ, ਕਿਸੇ ਸਿੱਖ ਨੂੰ ਤਨਖਾਹ ਕਿਉਂ ਲਗਾਈ ਜਾਂਦੀ ਹੈ, ਅਤੇ ਤਨਖਾਹ ਕਿੰਨੇ ਪ੍ਰਕਾਰ ਦੀ ਹੋ ਸਕਦੀ ਹੈ।
ਜਦ ਆਪਾਂ ਆਪਣੇ ਪੁਰਾਣੇ ਗ੍ਰੰਥਾਂ ਨੂੰ, ਖਾਸ ਕਰਕੇ ਰਹਿਤਨਾਮਿਆਂ ਨੂੰ ਜਾਂ ਤਨਖਾਹਨਾਮਾ ਭਾਈ ਨੰਦ ਲਾਲ ਜੀ ਜਾਂ ਜਿਹੜੇ ਖਾਲਸਾ ਜੀ ਦੇ ਧਰਮ ਸ਼ਾਸਤਰ ਨੇ ਉਹਨਾਂ ਨੂੰ, ਖਾਲਸਾ ਜੀ ਦੇ ਰਹਿਤ ਦੇ ਨਿਯਮ ਦੇ ਗ੍ਰੰਥ ਨੇ ਉਹਨਾਂ ਨੂੰ ਪੜ੍ਹਦੇ ਹਾਂ
ਜੀ,
ਤਾਂ ਉਹਦੇ ਵਿੱਚੋਂ ਸਾਨੂੰ ਇਹ ਸਾਹਮਣੇ ਆਉਂਦਾ ਹੈ ਕਿ ਤਨਖਾਹ ਅਸਲ 'ਚ ਕਹਿੰਦੇ ਕਿਹਨੂੰ ਆ। ਤਨਖਾਹ ਜਿਵੇਂ ਗੁਰਮਤੀ ਰਹਿਤ ਦੇ ਜਿਹੜੇ ਨਿਯਮ ਆ ਉਹਨਾਂ ਨੂੰ ਜਿਹੜਾ ਕੋਈ ਸਿੱਖ ਭੰਗ ਕਰਦਾ ਆ, ਤੋੜਦਾ ਆ, ਤਾਂ ਉਹਦਾ ਜਿਹੜਾ ਧਰਮ ਦੰਡ ਮਿਲਦਾ ਉਹਨੂੰ ਕਿ ਇਹਨੇ ਇਹ ਤੋੜਿਆ ਆ ਨਿਯਮ, ਉਹਨੂੰ ਤਨਖਾਹ ਕਹਿੰਦੇ ਆ
ਜੀ।
ਅਤੇ ਉਹਨੂੰ, ਉਸ ਸਿੱਖ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਜਿਹੜਾ ਉਸ ਨਿਯਮ ਨੂੰ, ਗੁਰਮਤ ਰਹਿਤ ਦੇ ਉਸ ਨਿਯਮ ਨੂੰ ਜਾਂ ਕਹਿ ਲਈਏ ਕਿ ਕਿਰਾਇਤ ਕਰਦਾ ਹੈ ਜਿਹੜਾ। ਇਹਦੇ ਵਿੱਚ ਮੋਟੇ ਰੂਪ ਦੇ ਵਿੱਚ ਆਪਾਂ ਕੋਲ ਜੋ ਸਿੱਖ ਦੀ ਨਿੱਜ ਰਹਿਤ ਆ ਉਹਦੇ ਵਿੱਚ ਜੋ ਕਿਰਾਇਤਾਂ ਕਰਦਾ ਆ ਜੀਵਨ 'ਚ ਚੱਲਣ ਲੱਗਿਆਂ, ਬਹੁਤ ਸਾਰੇ ਬੰਦਿਆਂ ਕੋਲੋਂ ਬਹੁਤ ਸਾਰੀਆਂ ਕਿਰਾਇਤਾਂ ਹੋ ਜਾਂਦੀਆਂ ਨੇ, ਉਸ ਮੁਤਾਬਕ ਸਾਡੇ ਕੋਲ ਹੈ। ਉਹਦੇ ਵਿੱਚ ਵੀ ਜੋ ਸਾਡੇ ਆਮ ਗ੍ਰਿਸਤੀ ਸਿੱਖ ਨੇ ਉਹਨਾਂ ਲਈ ਅਲੱਗ ਤੌਰ 'ਤੇ, ਅਤੇ ਜਿਹੜੇ ਖਾਲਸਾ ਜੀ ਦਾ ਉੱਪਰਲੀ ਰਹਿਤ ਦਾ ਜੀਵਨ ਜੀਣ ਵਾਲੇ, ਖਾਸ ਕਰਕੇ ਅਕਾਲੀ ਸਿੰਘ ਕਹਿ ਲਈਏ, ਨਿਹੰਗ ਸਿੰਘ ਕਹਿ ਲਈਏ, ਦਲ ਪੰਥਾਂ 'ਚ ਚੱਲਣ ਵਾਲੇ, ਉਹਨਾਂ ਦੀ ਜੇ ਕੁਰਾਇਤਾਂ ਹੁੰਦੀਆਂ ਤਾਂ ਉਹਨਾਂ ਲਈ ਅਲੱਗ ਤੌਰ 'ਤੇ ਤਨਖਾਹਾਂ ਦਾ ਸੰਦਰਭ ਸਾਡੇ ਕੋਲ ਹੈ। ਤੋ ਮੋਟੇ ਰੂਪ ਦੇ ਵਿੱਚ ਜੇ ਆਪਾਂ ਵੇਖੀਏ ਤਾਂ ਖੰਡੇ ਕੀ ਪਾਹੁਲ ਦੀ ਜਿਹੜੀ ਰਹਿਤ ਆ, ਜੇ ਆਪਾਂ ਉਹਦੇ ਕੋਲ ਨਿਯਮ ਭੰਗ ਕਰਦੇ ਹਾਂ, ਉਹਦੇ ਵਿੱਚ ਵੀ ਕੋਈ ਕੁਰਾਇਤ ਕਰਦੇ ਹਾਂ ਕਿ ਉਹ ਬੱਜਰ ਕੁਰਾਇਤ ਹੈ ਕਿ ਜਾਂ ਉਹ ਸਧਾਰਨ ਕੁਰਾਇਤ ਹੋਈ ਆ, ਉਹਦੇ ਮੁਤਾਬਕ ਤਨਖਾਹ ਲੱਗਦੀ ਆ ਕਿ ਕੀ ਇਸ ਸਿੱਖ ਨੇ ਖੰਡੇ ਕੀ ਪਾਹੁਲ ਦੀ ਜਿਹੜੀ ਰਹਿਤ ਆ ਉਹਦੇ ਵਿੱਚ ਕੋਈ ਕਿਰਾਇਤ ਕੀਤੀ ਆ। ਦੂਸਰੇ ਨੰਬਰ 'ਤੇ ਆ ਜਾਂਦਾ ਹੈ ਕਿ ਕੀ ਸਿੱਖ ਨੇ ਆਪਣੇ ਜੀਵਨ 'ਚ ਚੱਲਦਿਆਂ, ਪੰਥ ਦੇ ਵਿੱਚ ਵਿਚਰਦਿਆਂ ਕੋਈ ਪੰਥ ਦੀ ਮਰਿਆਦਾ ਤੋੜੀ ਆ, ਉਹਦੇ ਲਈ ਉਹਦੇ 'ਤੇ ਤਨਖਾਹ ਲੱਗਦੀ ਆ
ਜੀ।
ਫਿਰ ਜਾਂ ਸਿੱਖ ਨੇ ਸਿੱਖੀ ਨਿਭਾਉਂਦਿਆਂ ਹੋਇਆਂ, ਸਿੱਖੀ ਸਿਦਕ ਦੇ ਦੌਰਾਨ ਕੋਈ ਪਤਿਤ ਪੁਣਾ ਕਰ ਦਿੱਤਾ ਆ, ਸਿੱਖੀ ਸਿਦਕ ਨਿਭਾਉਂਦਿਆਂ ਕੋਈ ਕੁਰਾਇਤ ਕਰ ਦਿੱਤੀ ਆ, ਸਿੱਖੀ ਸਿਦਕ ਦੀ ਵੀ ਅਲੱਗ ਤੌਰ 'ਤੇ ਤਨਖਾਹ ਲੱਗਦੀ ਆ। ਫਿਰ ਉਸ ਤੋਂ ਬਾਅਦ ਧਰਮ ਦਾ ਇੱਕ ਸ਼ਿਸ਼ਟਾਚਾਰ ਹੁੰਦਾ ਆ ਕਿ ਸਿੱਖ ਧਰਮ ਦਾ ਸ਼ਿਸ਼ਟਾਚਾਰ ਨਿਭਾਉਂਦਿਆਂ ਕੋਈ ਕੁਰਾਇਤ ਕਰ ਬੈਠਾ ਆ, ਉਹਦੀ ਅਲੱਗ ਤੌਰ 'ਤੇ ਤਨਖਾਹ ਲੱਗਦੀ ਆ
ਜੀ।
ਫਿਰ ਇਹ ਵੀ ਹੈ ਕਿ ਸਿੱਖ, ਕਿਉਂਕਿ ਕੁਦਰਤ ਅਤੇ ਪਰਮਾਤਮਾ ਦੀ ਸਾਜੀ ਹੋਈ ਕੁਦਰਤ ਆ, ਸਿੱਖ ਨੇ ਕੁਦਰਤ ਦੇ ਨਿਯਮਾਂ ਨੂੰ ਵੀ ਭੰਗ ਨਹੀਂ ਕਰਨਾ
ਜੀ।
ਜੇ ਕੋਈ ਸਿੱਖ ਕੁਦਰਤ ਦੇ ਨਿਯਮਾਂ ਨੂੰ ਭੰਗ ਕਰਦਾ ਤਾਂ ਜਦ ਅਸੀਂ ਧਰਮ ਗ੍ਰੰਥਾਂ ਨੂੰ ਪੜ੍ਹਦੇ ਹਾਂ ਤਾਂ ਉਹਦੇ ਵਾਸਤੇ ਵੀ ਤਨਖਾਹ ਹੈ, ਉਹ ਵੀ ਸਿੱਖ ਤਨਖਾਹੀਆ ਕਰਾਰ ਦਿੱਤਾ ਜਾਂਦਾ।
ਇਹ ਨਿੱਜੀ ਜੀਵਨ ਦੀਆਂ
ਸਾਰੀਆਂ
ਰਹਿਤਾਂ, ਪੰਜ ਤਰ੍ਹਾਂ
ਦੀਆਂ ਨਿੱਜੀ ਰਹਿਤ ਦੇ ਵਿੱਚ ਕੋਈ ਕੁਰਹਿਤ ਹੋ ਜਾਂਦੀ ਆ। ਔਰ ਉੱਥੇ ਇਹ ਵੀ ਵੇਖਿਆ ਜਾਂਦਾ ਕਿ ਕੀ ਸਿੱਖ ਜਿਹੜਾ ਆ ਉਹਨੇ ਇਹ ਕੁਰਾਇਤ ਮਨ ਕਰਕੇ ਕੀਤੀ ਆ, ਜਾਂ ਉਹਨੇ ਤਨ ਕਰਕੇ ਕੀਤੀ, ਕਰਮ ਕਰਕੇ ਕੀਤੀ ਆ, ਜਾਂ ਉਹਨੇ ਬਚਨਾਂ ਕਰਕੇ ਬੋਲਾਂ ਕਰਕੇ ਕੋਈ ਕਬੋਲ ਐਸੇ ਕਰਹਿਤ ਵਾਲੇ ਬੋਲ ਦਿੱਤੇ ਜਿਹਦਾ ਕਰਕੇ ਉਹ ਤਨਖਾਹੀ ਆਊਗਾ
ਜੀ।
ਅਤੇ ਜਿਹੜੀ ਉਹਦੇ 'ਤੇ ਤਨਖਾਹ ਵੀ ਲੱਗਦੀ ਆ ਉਹ ਵੀ ਤਨਖਾਹ ਤਿੰਨ ਤਰੀਕੇ ਦੀ ਜ਼ਿਆਦਾਤਰ ਲੱਗਦੀ ਆ। ਇੱਕ ਤਾਂ ਤਨ ਕਰਕੇ ਤਨਖਾਹ ਲੱਗਦੀ ਆ ਕਿ ਹੱਥੀਂ ਸੇਵਾ ਕਰਨ ਦੀ,
ਠੀਕ ਹੈ ਜੀ।
ਦੂਸਰੀ ਤਨਖਾਹ ਲੱਗਦੀ ਆ ਉਹਨੂੰ ਜਾਪ ਕਰਕੇ ਕਿ ਬਾਣੀ ਪੜ੍ਹਨੀ ਆ, ਸਿਮਰਨ ਕਰਨਾ ਆ, ਕੀਰਤਨ ਸੁਣਨਾ ਆ, ਇਹਦੀ ਤਨਖਾਹ ਲੱਗਦੀ ਆ। ਤੀਸਰੀ ਤਨਖਾਹ ਲੱਗਦੀ ਉਹਨੂੰ ਧਨ ਕਰਕੇ ਕਿ ਉਹਨੂੰ ਜੁਰਮਾਨਾ ਲੱਗਦਾ ਆ। ਪਰ ਇਹ ਸਾਰੀਆਂ ਕੁਰੈਤਾਂ ਅਤੇ ਰਹਿਤਾਂ ਦੇ ਜਿਹੜੇ ਨਿਯਮ ਨੇ ਇਹ ਸਿੱਖ ਦੇ ਨਿੱਜੀ ਤੌਰ ਦੇ ਉੱਤੇ ਜੇ ਕੋਈ ਕੁਰੈਤਾਂ ਕਰਦਾ ਉਹਦੇ ਬਾਬਤ ਬਣਾਏ ਜਾ ਗਏ ਨੇ। ਪੋਲੀਟੀਕਲੀ ਤੌਰ ਦੇ ਉੱਤੇ ਜਿਵੇਂ ਆਪਾਂ ਜਿਸ ਮਸਲੇ ਨੂੰ ਆਪਾਂ ਵਿਚਾਰ ਰਹੇ ਹਾਂ ਇਹ ਮਸਲਾ ਸਾਰਾ ਰਾਜਨੀਤਿਕ ਤੌਰ ਦੇ ਉੱਤੇ ਆ। ਜਦ ਕੋਈ ਸਿੱਖ ਰਾਜਨੀਤਿਕ ਤੌਰ ਦੇ ਉੱਤੇ ਕੋਈ ਗੁਨਾਹ ਕਰਦਾ ਆ, ਕੋਈ ਰਹਿਤ ਭੰਗ ਕਰਦਾ ਆ, ਉਸ ਸੰਦਰਭ ਦੇ ਵਿੱਚ ਕਿਹੜੀ ਤਨਖਾਹ ਲੱਗਣੀ ਚਾਹੀਦੀ ਆ? ਜਿਹੜਾ ਤਨਖਾਹੀ ਆ ਲਫ਼ਜ਼ ਆ ਜਾਂ ਖਾਸ ਤੌਰ 'ਤੇ 18ਵੀਂ ਸਦੀ ਦੇ ਵਿੱਚ ਆਪਣੇ ਕੋਲ ਇਹ ਤਨਖਾਹੀ ਆ ਲਫ਼ਜ਼ ਜ਼ਿਆਦਾ ਪ੍ਰਚਲਿਤ ਹੋਇਆ। ਪਹਿਲਾਂ ਰਹਿਤਨਾਮੇ, ਪੁਰਾਣੇ ਰਹਿਤਨਾਮਿਆਂ ਦੇ ਵਿੱਚ ਵੀ ਜਿਵੇਂ ਭਾਈ ਚੌਪਾ ਸਿੰਘ ਦਾ ਰਹਿਤਨਾਮਾ ਆ, ਭਾਈ ਸਾਹਿਬ ਸਿੰਘ ਹੋਣਾ ਦਾ ਰਹਿਤਨਾਮਾ ਆ, ਭਾਈ ਨੰਦ ਲਾਲ ਜੀ ਦਾ ਤਨਖਾਹਨਾਮਾ ਰਹਿਤਨਾਮਾ ਆ, ਉਹਦੇ 'ਚ ਤਨਖਾਹ ਦਾ ਜ਼ਿਕਰ ਪੂਰਾ ਹੈ। ਪਰ ਤਨਖਾਹੀਏ ਸਿੱਖ ਉਹਨਾਂ ਨੂੰ ਵੀ ਕਿਹਾ ਜਾਂਦਾ ਸੀ ਜਿਹੜੇ 18ਵੀਂ ਸਦੀ ਦੇ ਦੌਰਾਨ ਜਦ ਦਲ ਪੰਥ ਮੁਗਲ ਸਟੇਟ ਦੇ ਨਾਲ, ਦਿੱਲੀ ਸਟੇਟ ਦੇ ਨਾਲ ਸਿੱਧੀ ਸਿੱਧੀ ਟੱਕਰ ਲੈ ਰਹੇ ਸੀ ਅਤੇ ਕੁਝ ਸਿੱਖ ਆਪਣੇ ਦਲਾਂ ਨੂੰ ਜਾਂ ਆਪਣੇ ਪੰਥ ਨੂੰ ਛੱਡ ਕੇ ਸਿੱਧੇ ਸਿੱਧੇ ਉਹਨਾਂ ਦੇ ਚਾਕਰ ਦਿੱਲੀ ਦਰਬਾਰ ਦੇ ਜਾਂ ਦਿੱਲੀ ਦੇ ਸੂਬੇਦਾਰਾਂ ਦੇ ਨੌਕਰ ਹੋ ਗਏ ਸੀ, ਤਾਂ ਉਹਨਾਂ ਨੂੰ ਵਿਸ਼ੇਸ਼ ਤੌਰ 'ਤੇ ਤਨਖਾਹੀਆ ਸੱਦਿਆ ਜਾਣ ਲੱਗ ਪਿਆ ਸੀ। ਉਹਦੇ ਨਾਲ ਗੱਲ ਕਰਨ ਲੱਗੇ ਵੀ ਉਹਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਵੀ ਇਹ ਤਨਖਾਹੀਆ ਆ।
ਉਹਨਾਂ ਨੂੰ ਇੱਦਾਂ ਤਨਖਾਹੀਆ ਐਲਾਨ ਕੀਤਾ ਜਾਂਦਾ ਸੀ ਅਕਾਲ ਤਖਤ ਸਾਹਿਬ ਤੋਂ
ਉਹਨਾਂ ਨੂੰ ਜਿਵੇਂ ਇੱਕ ਐਗਜ਼ਾਮਪਲ ਦੇ ਤੌਰ 'ਤੇ ਸਮਝਾਇਆ, ਕਸ਼ਮੀਰ ਦੇ ਸਿੱਖ ਜਿਹੜੇ ਆ ਉਹਨਾਂ ਬਾਰੇ ਇਤਿਹਾਸ ਵਿੱਚ ਆਉਂਦਾ ਕਿ ਜਦ ਉਹ ਵਪਾਰ ਕਰਦੇ ਸੀ ਤਾਂ ਉਹ ਵਪਾਰ ਜਿਨਸ ਦਾ ਕਰਦੇ ਸੀ, ਭਾਵ ਪੈਸਾ ਘੱਟ ਲੈਂਦੇ ਸੀ, ਜਿਨਸ ਦੇ ਬਦਲੇ ਜਿਨਸ ਲੈਂਦੇ ਸੀ। ਜੇ ਉੱਧਰੋਂ ਕੋਈ ਸ਼ੋਲ ਜਾਂ ਕੋਈ ਪਸ਼ਮੀਨੇ ਲੈ ਕੇ ਆਏ ਤਾਂ ਇੱਧਰੋਂ ਉਹਨਾਂ ਨੇ ਉਹਦੀ ਬਜਾਏ ਇੱਧਰੋਂ ਜਿਨਸਾਂ ਲੈ ਕੇ ਜਾਣੀਆਂ ਕੋਈ, ਤਾਂ ਉਹਨਾਂ ਨੂੰ ਜਿਨਸੀ ਸਿੰਘ ਕਿਹਾ ਜਾਂਦਾ ਸੀ ਵੀ ਇਹ ਜਿਨਸੀ ਸਿੱਖ ਆ। ਜਿੱਦਾਂ ਇੱਦਾਂ ਹੀ ਜਿਵੇਂ ਮੰਨ ਲਓ ਕੋਈ ਕਿਸੇ ਹੋਰ ਦਾ ਚਾਕਰ ਹੋ ਗਿਆ, ਜਾ ਕੇ ਤਨਖਾਹੀਆ ਹੋ ਗਿਆ, ਨੌਕਰ ਹੋ ਗਿਆ, ਤਾਂ ਉਹਨਾਂ ਨੂੰ ਤਨਖਾਹੀਆ ਕਰਾਰ ਦਿੱਤਾ ਜਾਣ ਲੱਗਾ। ਜਿਵੇਂ ਇੱਕ ਐਗਜ਼ਾਮਪਲ ਨਾਲ ਹੋਰ ਨਾਲ ਆਪਾਂ ਸਮਝ ਸਕਦੇ ਹਾਂ ਕਿ ਭਾਈ ਸ਼ੁਬੇਕ ਸਿੰਘ ਜੀ ਜਿਨ੍ਹਾਂ ਦਾ ਆਪਾਂ ਅਰਦਾਸ ਵਿੱਚ ਦੋਨੇ ਵਕਤ ਨਾਂ ਲੈਂਦੇ ਹਾਂ, ਚਰਖੜੀਆਂ 'ਤੇ ਚੜ੍ਹਨ ਲੱਗਿਆਂ ਕਿ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ, ਪਰ ਉਹ ਜ਼ਕਰੀਆ ਖਾਨ ਦੇ ਤਨਖਾਹੀਏ ਸਨ। ਉਹ ਤਨਖਾਹੀਏ ਸਿੱਖ ਹੋਣ ਕਰਕੇ ਜਦ ਵੀ ਪੰਥ ਦੇ ਲਈ ਕੋਈ ਸੁਨੇਹਾ ਲੈ ਕੇ ਆਉਂਦੇ, ਜਿਵੇਂ ਕਿ ਉਹ ਸੁਨੇਹਾ ਲੈ ਕੇ ਆਏ ਨਵਾਬੀ ਦੀ ਖਿਲਤ ਦਾ ਜਾਂ ਭਾਈ ਤਾਰੂ ਸਿੰਘ ਦੀ ਸ਼ਹੀਦੀ ਦੇ ਸਮੇਂ ਜਦ ਉਹਨਾਂ ਦੀ ਖੋਪਰੀ ਉਤਾਰ ਦਿੱਤੀ ਗਈ ਤਾਂ ਜ਼ਕਰੀਆ ਖਾਨ ਨੂੰ ਬੰਨ ਪੈ ਗਿਆ, ਤਾਂ ਜ਼ਕਰੀਆ ਖਾਨ ਕਹਿੰਦਾ ਕਿ ਇਹ ਮੇਰਾ ਬੰਨ ਤੋੜਨ ਵਾਸਤੇ ਕੋਈ ਉਪਾਅ ਕਰੇ, ਕੋਈ ਉਪਾਅ ਉਹਨਾਂ ਚੱਲਿਆ, ਤਾਂ ਉਸ ਵੇਲੇ ਭਾਈ ਤਾਰੂ ਸਿੰਘ ਕੋਲੋਂ ਉਹਨੂੰ ਭੁੱਲ ਬਖਸ਼ਾਉਣੀ ਸੀ ਜ਼ਕਰੀਆ ਖਾਨ ਦੀ, ਤਾਂ ਉਹ ਖਾਲਸਾ ਪੰਥ ਦੀ ਕਚਹਿਰੀ ਦੇ ਵਿੱਚ ਮਸਲਾ ਆ ਗਿਆ। ਉਹ ਮਸਲਾ ਲੈ ਕੇ ਭਾਈ ਸ਼ੁਬੇਕ ਸਿੰਘ ਹੁਣੀ ਆਏ। ਇਹ ਦੋ ਮਸਲਿਆਂ 'ਚ ਸਾਡੇ ਕੋਲ ਇਤਿਹਾਸ ਵਿੱਚ ਸਾਫ਼ ਮਿਲਦਾ ਕਿ ਜਦ ਕੋਈ ਤਨਖਾਹੀਆ ਸਿੱਖ ਪੰਥ ਦੇ ਵਿੱਚ ਆਣ ਕੇ ਆਪਣੀ ਗੱਲ ਵੀ ਰੱਖਦਾ ਆ ਤਾਂ ਉਹਨੂੰ ਉਸ ਤੋਂ ਪਹਿਲਾਂ ਸੋਧ ਸੁਧਾਈ ਕਰਾਉਣੀ ਪੈਂਦੀ ਪੰਜ ਸਿੰਘਾਂ ਦੇ ਸਾਹਮਣੇ ਪੇਸ਼ ਹੋ ਕੇ, ਉਹ ਪੰਥ ਵਿੱਚ ਫਿਰ ਬੈਠ ਕੇ ਆਪਣੀ ਗੱਲ ਰੱਖ ਸਕਦਾ। ਦੋਵੇਂ ਵਾਰੀ ਉਹਨਾਂ ਨੂੰ ਤਨਖਾਹ ਲੱਗੀ। ਜਦ ਉਹਨਾਂ ਨੇ ਉਹ ਤਨਖਾਹ ਪੂਰੀ ਕੀਤੀ ਤਦ ਉਸ ਤੋਂ ਬਾਅਦ ਉਹ ਆਪਣੀ ਗੱਲ ਰੱਖ ਸਕੇ। ਸੋ ਇਹ ਤਨਖਾਹ ਦਾ ਇੱਕ ਪੱਖ ਹੈ ਕਿ ਜਿਹੜਾ ਕੋਈ ਕਿਸੇ ਦਾ ਚੱਕਰ ਆ ਜਾਂ ਕੋਈ ਨਿੱਜ ਰਹਿਤ ਦੇ ਵਿੱਚ ਕੁਰਹਿਤ ਕਰਦਾ ਆ ਉਹ ਸਿੱਖ ਬਾਰੇ। ਜਿਹੜਾ ਆਪਾਂ ਮਸਲਾ ਅੱਜ ਵਿਚਾਰ ਰਹੇ ਹਾਂ ਇਹ ਬਿਲਕੁਲ ਇੱਕ ਵੱਖਰੀ ਕਿਸਮ ਦਾ ਮਸਲਾ ਹੈ।
ਅਤੇ ਜਿਵੇਂ ਤੁਸੀਂ ਤਨਖਾਹ ਦੀ ਗੱਲ ਕੀਤੀ ਹੈ ਵੀ ਨਿੱਜੀ ਜਿਹੜੀ ਬੰਦੇ ਦੀ ਸ਼ਖਸੀ ਰਹਿਣੀ ਹੈ ਉਹਦੇ ਵਾਸਤੇ ਜਿਹੜੀ ਤਨਖਾਹ ਵੱਖਰੀ ਹੈ ਜਾਂ ਜਿਹੜੇ ਪੰਥਕ ਰਹਿਣੀ ਹੈ ਜਾਂ ਸਿਆਸੀ ਤੌਰ ਦੇ ਉੱਤੇ ਰਾਜਨੀਤਿਕ ਤੌਰ ਦੇ ਉੱਤੇ ਜਿਵੇਂ ਇਹ ਮਸਲਾ ਆ ਉਹਦੇ ਵਾਸਤੇ ਤਨਖਾਹਾਂ ਦਾ ਜਿਹੜਾ ਮਾਪਦੰਡ ਹੈ ਉਹ ਵੱਖਰਾ ਹੋਵੇਗਾ, ਤਾਂ ਰਾਸੀ ਤੌਰ ਦੇ ਉੱਤੇ ਤਨਖਾਹਾਂ ਦਾ ਕੋਈ ਸਾਨੂੰ ਇਤਿਹਾਸਕ ਵੇਰਵਾ ਮਿਲਦਾ ਵੀ ਉਹ ਕਿਵੇਂ ਦੀਆਂ ਨੇ?
ਇਹਦੇ ਜਿਵੇਂ ਆਪਾਂ ਇਸ ਮਸਲੇ ਨੂੰ ਪਹਿਲਾਂ ਖੋਲ੍ਹ ਲਈਏ ਕਿ ਇਹ ਮਸਲਾ ਐਕਚੁਲੀ ਹੈ ਕੀ, ਕਿ ਪਿਛਲੇ ਲੰਬੇ ਸਮੇਂ ਤੋਂ ਬਾਦਲ ਦਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਹੇਠ ਚੱਲਦਾ ਰਿਹਾ, ਬੇਸਿਕਲੀ ਬਾਦਲ ਦਲ, ਅਤੇ ਉਸ ਬਾਦਲ ਦਲ ਦੇ ਜਿੰਨੇ ਵਜ਼ੀਰ ਜਦ ਉਹਨਾਂ ਕੋਲ 2007 ਤੋਂ ਲੈ ਕੇ 2007 ਵੀ ਨਾ ਸਮਝੀਏ, ਪਹਿਲਾਂ 1997 ਤੋਂ ਲੈ ਕੇ 2002 ਤੱਕ ਉਹਨਾਂ ਕੋਲ ਪਾਵਰ ਰਹੀ, ਫਿਰ 2007 ਤੋਂ ਲੈ ਕੇ 2017 ਤੱਕ ਲਗਾਤਾਰ 10 ਸਾਲ ਉਹਨਾਂ ਕੋਲ ਪਾਵਰ ਰਹੀ, ਚਾਹੇ ਕਿ ਉਹ ਪਾਵਰ ਦਿੱਲੀ ਤਖਤ ਦੇ ਅਧੀਨ ਸੂਬੇਦਾਰੀ ਦੀ ਪਾਵਰ ਸੀ, ਪਰ ਪੰਜਾਬ ਇੱਕ ਸੂਬੇ ਦੇ ਤਰ੍ਹਾਂ ਇਸ ਟਾਈਮ ਅਕੂਪਾਈਡ ਆ, ਇੱਥੇ ਉਸ ਤਰੀਕੇ ਦੇ ਨਾਲ ਸੂਬੇਦਾਰੀ ਚੱਲ ਰਹੀ ਆ। ਸੋ ਇਹ ਮੁੱਖ ਧਿਰ ਉਹ ਸੀ ਜਿਹੜੀ ਆਪਣੇ ਆਪ ਨੂੰ ਪੰਥ ਦੀ ਨੁਮਾਇੰਦਾ ਧਿਰ, ਪੰਥ ਦੀ ਨੁਮਾਇੰਦਾ ਜਥੇਬੰਦੀ ਦੱਸ ਰਹੀ ਆ, ਹੁਣ ਵੀ ਦੱਸਦੇ ਆ। ਜਦ ਉਹ ਪੰਥ ਆਪਣੇ ਆਪ ਨੂੰ ਪੰਥ ਦੀ ਨੁਮਾਇੰਦਾ ਧਿਰ ਜਾਂ ਪੰਥ ਦੀ ਨੁਮਾਇੰਦਾ ਜਥੇਬੰਦੀ ਦੱਸਣ ਵਾਲਾ ਇੱਕ ਗਰੁੱਪ ਜਾਂ ਇੱਕ ਵੋਟਾਂ ਵਾਲਾ ਦਲ ਇੱਕ ਰਾਜ ਸੱਤਾ ਦੇ ਉੱਤੇ ਬੈਠਦਾ ਆ, ਉਹਦੇ ਰਾਜ ਸੱਤਾ 'ਤੇ ਬੈਠਣ ਸਮੇਂ ਜੋ ਪੰਥ ਨੂੰ ਮੁਸੀਬਤਾਂ ਝੱਲਣੀਆਂ ਪਈਆਂ, ਜੋ ਪੰਥ ਦੇ ਨਾਲ ਜਾਂ ਖਾਸ ਕਰਕੇ ਗੁਰੂ ਗ੍ਰੰਥ ਦੇ ਗੁਰੂ ਪੰਥ ਦੇ ਅਦਬ ਸਤਿਕਾਰ ਦਾ ਮਸਲਾ ਜਿਵੇਂ ਜਿਸ ਤਰੀਕੇ ਨਾਲ ਉੱਠਿਆ, ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਨੂੰ ਜਿਸ ਤਰੀਕੇ ਨਾਲ ਢਾਅ ਲੱਗੀ, ਉਹ ਸਾਰਾ ਇਹਨਾਂ ਦੀ ਪਾਵਰ ਵਿੱਚ ਹੁੰਦਿਆਂ ਹੋਇਆ। ਜਿੱਥੋਂ ਦੋ ਇੱਕ ਗੱਲ ਸਾਫ਼ ਆ ਕਿ ਇਹਨਾਂ ਨੇ ਆਪਣਾ ਰਾਜ ਧਰਮ ਨਹੀਂ ਨਿਭਾਇਆ, ਮੁੱਖ ਮਸਲਾ ਇਹਨਾਂ ਦੇ ਰਾਜ ਧਰਮ ਨਾ ਨਿਭਾਉਣ ਦਾ ਆ। ਜੇ ਕੋਈ ਸਿੱਖ, ਚਾਹੇ ਉਹ ਮਿਲਵਰਤਨੀ ਆ ਸਿੱਖ ਆ, ਉਹ ਆਪਣਾ ਰਾਜ ਧਰਮ ਨਹੀਂ ਨਿਭਾ ਰਿਹਾ, ਇਹ ਇੱਕ ਵੱਖਰੀ ਕਿਸਮ ਦਾ ਮਸਲਾ ਆ। ਇਹ ਇਸ ਤਰੀਕੇ ਦੇ ਨਾਲ ਪਹਿਲਾਂ ਇੰਨਾ ਖੁੱਲ੍ਹ ਕੇ ਕਦੀ ਸਾਹਮਣੇ ਨਹੀਂ ਸੀ ਆਇਆ ਕਿ ਰਾਜ ਧਰਮ ਨਿਭਾਉਂਦਿਆਂ ਕੋਈ ਸਿੱਖ ਪੰਥ ਲਈ ਕਿੰਨਾ ਚੱਲ ਸਕਦਾ, ਕਿੰਨਾ ਨਹੀਂ ਚੱਲ ਸਕਦਾ। ਉਹ ਪੰਥ ਨੂੰ ਆਪਣੇ ਆਪ ਨੂੰ ਇੱਕ ਨੁਮਾਇੰਦਾ ਧਿਰ ਵੀ ਦੱਸ ਰਹੇ, ਪਰ ਰਾਜ ਧਰਮ ਨਹੀਂ ਨਿਭਾ ਰਹੇ, ਰਾਜ ਵਿੱਚ ਹੁੰਦਿਆਂ ਹੋਇਆਂ ਵੀ ਧਰਮ ਨਹੀਂ ਨਿਭਾ ਰਹੇ। ਸੋ ਦੂਸਰੀ ਜਿਹੜੀ ਉਹਨਾਂ ਦੀ ਵੱਡੀ ਕੁਤਾਹੀ ਸੀ ਕਿ ਕੀ ਉਹਨਾਂ ਨੇ ਇਸ ਸਮੇਂ ਦੌਰਾਨ ਜਦ ਪੰਥ ਦੇ ਉੱਤੇ ਇੱਕ ਮੁਸੀਬਤ ਆਈ, ਜਦ ਗੁਰੂ ਦੇ ਅਦਬ ਨੂੰ ਢਾ ਲੱਗੀ, ਜਦ ਇੱਥੇ ਸਿੱਖਾਂ ਦੇ ਮੁਕਾਬਲੇ ਜਾਂ ਸਿੱਖਾਂ ਨੂੰ ਗੋਲੀਆਂ ਮਾਰੀਆਂ ਜਾਣ ਲੱਗੀਆਂ, ਜਦ ਸਿੱਖਾਂ 'ਤੇ ਲਾਠੀ ਚਾਰਜ ਹੋਣ ਲੱਗ ਗਏ, ਜਦ ਪੰਥ ਦੇ ਵੱਲ ਖੜ੍ਹਨ ਦਾ ਸਮਾਂ ਸੀ, ਉਹਨਾਂ ਨੇ ਕੀ ਉਹਨਾਂ ਨੇ ਆਪਣੀ ਵਫ਼ਾਦਾਰੀ ਪੰਥ ਨਾਲ ਨਿਭਾਈ ਜਾਂ ਆਪਣੀ ਸੱਤਾ ਨਾਲ ਨਿਭਾਈ ਜਾਂ ਆਪਣੀਆਂ ਰਾਜਗੱਦੀਆਂ ਨਾਲ ਨਿਭਾਈ ਜਾਂ ਦਿੱਲੀ ਤਖ਼ਤ ਨਾਲ ਨਿਭਾਈ? ਉਹਨਾਂ ਦੀ ਵਫ਼ਾਦਾਰੀ ਕੀ ਸੀ? ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਬੇਚੀਦਾ ਮਸਲਾ ਆ ਕਿ ਐਸਾ ਮਸਲਾ। ਇਹਦੇ ਇੱਕ ਸਪਸ਼ਟਲੀ ਉਦਾਹਰਨ ਦੇ ਸਕਦਾ ਮੈਂ ਇਹਦੇ 'ਚ ਕਿ ਜਿਵੇਂ ਜੱਸਾ ਸਿੰਘ ਰਾਮਗੜੀਆ ਸੀ, ਜੱਸਾ ਸਿੰਘ ਰਾਮਗੜੀਆ ਕਿਸੇ ਮਸਲੇ ਦੇ ਉੱਤੇ ਪੰਥ ਦੇ ਵਿੱਚੋਂ ਛੇਕ ਦਿੱਤੇ ਗਏ
ਜੀ,
ਉਹ ਜਾ ਕੇ ਅਦੀਨਾ ਬੇਗ ਦੇ ਚਾਕਰ ਹੋ ਗਏ, ਨੌਕਰ ਹੋ ਗਏ ਆਪਣੇ ਸਿੱਖਾਂ ਨੂੰ ਨਾਲ, ਆਪਣੇ ਜਥੇ ਨੂੰ ਨਾਲ ਲੈ ਕੇ, ਕਾਫੀ ਸਿੰਘ ਉਹਨਾਂ ਦੇ ਨਾਲ। ਪਰ ਜਦ ਰਾਮ ਰਾਉਣੀ ਦੇ ਕਿਲੇ ਨੂੰ ਘੇਰਾ ਪਿਆ, ਜਦ ਪੰਥ 'ਤੇ ਭੀੜ ਪਈ, ਉਸ ਘੇਰੇ ਦੇ ਵਿੱਚ ਜੱਸਾ ਸਿੰਘ ਰਾਮਗੜੀਆ ਵੀ ਆਪਣੇ ਜਥੇ ਦੇ ਨਾਲ ਅੰਦਰ ਸਿੱਖਾਂ ਨੂੰ ਘੇਰਾ ਪਿਆ ਅਤੇ ਬਾਹਰ ਮੁਗਲਾਂ ਦੇ ਨਾਲ ਉਹ ਘੇਰੇ ਦੇ ਵਿੱਚ ਸਨ, ਘੇਰਾ ਪਾਉਣ ਵਾਲਿਆਂ ਦੇ ਵਿੱਚ ਸਨ। ਪਰ ਜਦ ਉਹ ਸਮਾਂ ਉਹਨਾਂ ਨੂੰ ਲੱਗਾ ਕਿ ਇਸ ਵੇਲੇ ਮੇਰੇ ਗੁਰਭਾਈਆਂ 'ਤੇ ਪੰਥ 'ਤੇ ਭੀੜ ਆ, ਮੈਂ ਪੰਥ ਵੱਲ ਖੜ੍ਹਨਾ ਕਿ ਜਾਂ ਦਿੱਲੀ ਤਖ਼ਤ ਵੱਲ ਖੜ੍ਹਨਾ ਆ, ਮੇਰੀ ਵਫ਼ਾਦਾਰੀ ਪਹਿਲਾਂ ਕਿਹਦੇ ਵੱਲ ਆ, ਪੰਥ ਵੱਲ ਆ, ਖਾਲਸਾ ਪੰਥ ਵੱਲ ਆ ਕਿ ਜਾਂ ਦਿੱਲੀ ਤਖ਼ਤ ਨਾਲ ਆ? ਉਹਨਾਂ ਨੇ ਇੱਕ ਤੀਰ ਨਾਲ ਚਿੱਠੀ ਬੰਨ ਕੇ ਰਾਮ ਰਾਉਣੀ ਦੇ ਕਿਲੇ ਵਿੱਚ ਭੇਜੀ ਕਿ ਜੇ ਗੁਰੂ ਖਾਲਸਾ ਪੰਥ ਮੈਨੂੰ ਤਨਖਾਹ ਲਾ ਕੇ ਬਖਸ਼ ਦੇਵੇ ਤਾਂ ਮੈਂ ਪੰਥ ਦੇ ਲਈ ਜਾਨ ਵੀ ਵਾਰਨ ਨੂੰ ਤਿਆਰ ਹਾਂ। ਤੋ ਅੰਦਰ ਜਿੰਨੇ ਸਿੰਘ ਸੀ ਉਹਨਾਂ ਨੇ ਗੁਰਮਤਾ ਕੀਤਾ, ਗੁਰਮਤਾ ਕਰਕੇ ਉਹਨਾਂ ਨੇ ਕਿਹਾ ਕਿ ਜੇ ਕੋਈ ਖਾਲਸੇ ਦੀ ਸ਼ਰਨ ਆਉਂਦਾ ਆ ਤਾਂ ਉਹਨੂੰ ਬਖਸ਼ਿਆ ਜਾਣਾ ਚਾਹੀਦਾ। ਉਹ ਜੱਸਾ ਸਿੰਘ ਤਾਂ ਆਪਣਾ ਗੁਰ ਭਾਈ ਆ, ਗਲਤੀ ਹੋ ਜਾਂਦੀ ਇਨਸਾਨ ਕੋ, ਸੋ ਉਹਨੂੰ ਬਖਸ਼ਿਆ ਗਿਆ ਅਤੇ ਉਹਨੇ ਪੰਥ ਦੇ ਲਈ ਵਫ਼ਾਦਾਰੀ ਨਿਭਾਈ ਜਦ ਮੌਕਾ ਸੀ। ਇੱਦਾਂ ਦੀ ਉਦਾਹਰਨ ਤਾਂ ਸਹੀ ਹੈ ਸਾਡੇ ਕੋਲ ਪੋਲੀਟੀਕਲੀ, ਪਰ ਜੇ ਕੋਈ ਗਦਾਰੀ ਕਰ ਗਿਆ, ਉਹ ਗਦਾਰੀ ਦੇ ਮਸਲੇ ਨੂੰ ਵਿਚਾਰਨ ਦੇ ਲਈ ਕੀ ਉੱਥੇ ਕੋਈ ਇਕੱਠ, ਪੰਥ ਦਾ ਇਕੱਠ ਸੱਦ ਕੇ ਫੈਸਲਾ ਨਹੀਂ ਕੀਤਾ ਜਾਣਾ ਚਾਹੀਦਾ? ਕਿ ਜਾਂ ਸਿਰਫ ਤਨਖਾਹੀਆ ਕਰਾਰ ਦੇ ਕੇ ਜਿਹੜੇ ਉੱਥੇ ਬੋਲ ਆ ਵੀ ਸਿੰਘ ਸਾਹਿਬਾਨਾਂ ਦੇ ਵੀ, ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਥਾਪੇ ਹੋਏ ਸਿੰਘ ਸਾਹਿਬ ਆ, ਉਹਨਾਂ ਦੇ ਬੋਲ ਆ ਕਿ ਉਹ ਆਣ ਕੇ ਮਾਫ਼ੀ ਮੰਗੇ ਸੰਗਤ ਵਿੱਚ ਪੰਜ ਸਿੰਘ ਸਾਹਿਬਾਨਾਂ ਦੇ ਸਾਹਮਣੇ ਅਤੇ ਉਹ ਆਪਣੀਆਂ ਗਲਤੀਆਂ ਦਾ ਅਹਿਸਾਸ ਕਰੇ ਅਤੇ ਤਨਖਾਹ ਲਵਾਵੇ। ਸੋ ਇਹ ਮਸਲਾ ਕੀ ਇੰਨਾ ਛੋਟਾ ਹੀ ਆ ਕਿ ਪੰਜ ਸਿੰਘ ਸਾਹਿਬਾਨ ਆਪਣੇ ਤੌਰ ਦੇ ਉੱਤੇ ਹੀ ਫੈਸਲਾ ਕਰਦੇ?
ਨਹੀਂ, ਇਹ ਪੂਰੀ ਪ੍ਰਕਿਰਿਆ ਕੀ ਹੈ ਵੀ ਕਿਸੇ ਨੂੰ ਤਨਖਾਹ ਲੱਗਣੀ ਹੈ, ਉਹਦੀ ਪੂਰੀ ਪ੍ਰਕਿਰਿਆ ਕੀ ਹੈ? ਤਨਖਾਹ ਲੱਗਣ ਤੋਂ ਬਾਅਦ ਦੀ ਜਿਹੜੀ ਪ੍ਰਕਿਰਿਆ, ਜਿਵੇਂ ਸੁਖਬੀਰ ਸਿੰਘ ਬਾਦਲ ਆਉਂਦੇ ਨੇ ਉੱਥੇ, ਉਹ ਉਹਨਾਂ ਦਾ ਫੈਸਲਾ ਆਪ ਜਾ ਕੇ ਸਵੀਕਾਰ ਕਰਦੇ ਨੇ, ਉਹ ਚਿੱਠੀ ਦਿੰਦੇ ਨੇ ਅਕਾਲ ਤਖਤ ਸਾਹਿਬ ਨੂੰ? ਇਹ ਪੂਰੀ ਪ੍ਰਕਿਰਿਆ ਕੀ ਹੈ ਵੀ ਜਦੋਂ ਕਿਸੇ ਨੂੰ ਤਨਖਾਹ ਲੱਗਦੀ ਸੀ ਉਹ ਅਕਾਲ ਤਖਤ ਸਾਹਿਬ ਦੇ ਸਾਹਮਣੇ ਕਿਵੇਂ ਪੇਸ਼ ਹੁੰਦਾ ਸੀ ਅਤੇ ਕਿਵੇਂ ਉਹ ਤਨਖਾਹ ਦੇ ਜਿਹੜੇ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਉਹਨਾਂ ਨੂੰ ਸਹੀ ਜਾਂ ਗਲਤ ਦੇ ਦਿਸ਼ਾ ਦੇ ਵਿੱਚ ਕਿਵੇਂ ਮਾਪਿਆ ਜਾਂਦਾ ਸੀ ਅਤੇ ਕੀ ਉਸ ਤੋਂ ਬਾਅਦ ਫੈਸਲਾ ਲਿਆ ਜਾਂਦਾ ਸੀ?
ਤਰੀਕਾਕਾਰ ਤਾਂ ਇਹ ਸੀ ਕਿ ਮਿਸਲਾਂ ਦੇ ਟਾਈਮ ਦੇ ਉੱਤੇ ਵੀ ਕਿ ਅਕਾਲ ਤਖਤ ਸਾਹਿਬ ਦੇ ਉੱਪਰ ਜਿਹੜਾ ਸੇਵਾ ਸੰਭਾਲ ਅਤੇ ਪਹਿਰੇਦਾਰੀ ਦਾ ਸਾਰਾ ਪ੍ਰਬੰਧ ਆ ਉਹ ਅਕਾਲੀ ਜਥੇ ਕੋਲ ਹੁੰਦਾ ਸੀ। ਅਕਾਲੀ ਜਥੇ ਦੇ ਵਿੱਚੋਂ ਜਿਹਦੇ ਵਿੱਚੋਂ ਖਾਸ ਕਰਕੇ ਬੁੜਾ ਦਲ ਅਤੇ ਮਿਸਲ ਸ਼ਹੀਦਾਂ ਜਾਂ ਅਕਾਲੀ ਸਿੰਘ ਸੀ, ਅਤੇ ਪੰਥ ਦੇ ਸਿਰਮੌਰ ਅਗਵਾਈ ਕਰਨ ਵਾਲੇ ਅਤੇ ਫੈਸਲਾ ਕਰਨ ਵਾਲੇ ਜਿਹੜੀ ਇੱਕ ਮੁੱਖ ਪੰਥ ਦੀ ਧਿਰ ਸੀ ਉਹ ਅਕਾਲੀ ਸਿੰਘ ਸੀ। ਰਾਠ ਸਰਦਾਰ ਜਿਹੜੇ ਅਕਾਲੀ ਉਹ ਜਿਨ੍ਹਾਂ ਨੇ ਕੋਈ ਦੁਨਿਆਵੀ ਰਾਜ ਸੱਤਾ ਨਹੀਂ ਮੰਨਣੀ
ਜੀ,
ਸੰਘਰਸ਼ ਅਤੇ ਰਹਿਤ ਵਿੱਚ ਸਭ ਤੋਂ ਉੱਪਰ ਰਹਿਣਾ, ਮੋਹਰੇ ਰਹਿਣਾ, ਪਰ ਜਦ ਦੁਨਿਆਵੀ ਸੱਤਾ ਆਈ ਰਾਜ ਸੱਤਾ ਨਹੀਂ ਲੈਣੀ, ਸੇਵਾ ਸੰਭਾਲ ਕਰਨੀ ਤਖਤਾਂ ਦੀ ਜਾਂ ਗੁਰਦੁਆਰੇ ਸਾਹਿਬਾਨਾਂ ਦੀ, ਪਹਿਰੇਦਾਰੀ ਕਰਨੀ, ਰਾਜ ਦੇ ਉੱਤੇ ਕੁੰਡਾ ਬਣ ਕੇ ਚੱਲਣਾ। ਜਿਹੜੇ ਰਾਠ ਸਰਦਾਰ ਆ ਉਹਨਾਂ ਨੇ ਰਾਜ ਗੱਦੀਆਂ ਵੀ ਜਦ ਲੈਣੀਆਂ ਆ ਅਤੇ ਅਕਾਲ ਤਖਤ ਸਾਹਿਬ ਦੇ ਅਧੀਨ ਅਤੇ ਅਕਾਲੀਆਂ ਦੇ ਅਧੀਨ ਰਹਿ ਕੇ ਚੱਲਣਾ ਹੈ। ਤਖ਼ਤ ਅਕਾਲ ਤਖ਼ਤ ਸਾਹਿਬ ਆ। ਸੋ ਜਦ ਇਸ ਤਰੀਕੇ ਦੀਆਂ ਧਿਰਾਂ ਸਾਹਮਣੇ ਨੇ, ਉਸ ਸਮੇਂ ਦਾ ਜਿਹੜਾ ਪ੍ਰਬੰਧ ਸੀ ਉਹ ਉੱਥੇ ਸੱਦਣ ਦਾ, ਗੁਰਮਤਾ ਕਰਨ ਦਾ, ਉਹ ਅਕਾਲੀ ਸਿੰਘਾਂ ਕੋਲੋਂ ਸੀ ਅਤੇ ਰਾਠ ਸਰਦਾਰ ਉਹਨਾਂ ਦੇ ਨਾਲ ਸੀ। ਮੁੱਖ ਤੌਰ 'ਤੇ ਬੁਲਾਵੇ ਸੱਦਾ ਦੇਣ ਵਾਲੇ ਪੰਥ ਦੇ ਵਿੱਚ ਅਕਾਲੀ ਸਿੰਘ ਹੀ ਸੀ। ਜਿਵੇਂ ਆਪਾਂ ਨੂੰ ਇਤਿਹਾਸ ਵਿੱਚ ਮਿਲਦਾ ਆ ਕਿ ਅਕਾਲ ਤਖ਼ਤ ਸਾਹਿਬ ਦੇ ਜਿਹੜਾ ਸਾਹਮਣੇ ਮੈਦਾਨ ਆ, ਇਸ ਮੈਦਾਨ 'ਚ ਇੱਕ ਉਹਨੂੰ ਤੋਸ਼ੇਖਾਨੇ ਦਾ ਬੁੰਗਾ ਕਿਹਾ ਜਾਂਦਾ ਸੀ, ਵੀ ਇੱਕ ਗੁਪਤ ਬੁੰਗਾ ਸੀ, ਤੋਸ਼ੇਖਾਨੇ ਦਾ ਬੁੰਗਾ, ਜਿਹਦੇ ਆਲੇ ਦੁਆਲੇ ਪਹਿਰੇਦਾਰੀ ਹੋ ਜਾਂਦੀ ਸੀ ਅਤੇ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਜਾਂ ਅਕਾਲੀਆਂ ਦਾ ਜਥੇਦਾਰ, ਅਕਾਲੀ ਜਥੇ ਦਾ ਜਥੇਦਾਰ ਸਾਰਿਆਂ ਨੂੰ ਸੱਦੇ ਭੇਜ ਕੇ ਇੱਕ ਬੋਲਾ ਭੇਜਦਾ ਸੀ। ਉਹ ਬੋਲੇ ਤਹਿਤ ਜਿਹੜਾ ਉੱਥੇ ਸੱਦਿਆ ਜਾਣਾ, ਸੱਦੇ ਕਿਹੜੇ ਜਾਣੇ ਆ, ਜਾਂ ਰਾਠ ਸਰਦਾਰ ਸੱਦੇ ਜਾਣੇ ਆ ਜਾਂ ਅਕਾਲੀ ਸਿੰਘ ਸੱਦੇ ਜਾਣੇ ਆ, ਜਿਹੜੇ ਮਿਲਵਰਤਨੀਏ ਆ ਉਹ ਨਹੀਂ ਸੀ ਸੱਦੇ ਜਾਂਦੇ, ਕਿਉਂਕਿ ਫੈਸਲੇ ਲੈਣ ਦੇ ਵਿੱਚ ਮਿਲਵਰਤਨੀਆਂ ਦਾ, ਕਿਉਂਕਿ ਮਿਲਵਰਤਨੀਆਂ ਦੀ ਜਿਹੜੀ ਮਿਲਵਰਤਨੀਏ ਕਿਹਦੇ ਨਾਲ ਮਿਲਵਰਤਨ ਕਰ ਰਹੇ ਆ, ਉਹ ਦੂਸਰੇ ਤਖ਼ਤ ਨਾਲ ਚੱਲ ਰਹੇ ਆ, ਉਹ ਦੂਸਰੇ ਤਖ਼ਤ ਦੇ ਅਧੀਨ ਚੱਲ ਰਹੇ ਆ, ਉਹ ਪੰਥ ਦਾ ਇੱਕ ਅੰਗ ਹੋ ਸਕਦੇ, ਪੰਥ ਦੇ ਲਈ ਵਫਾਦਾਰੀ ਨਿਭਾ ਸਕਦੇ ਆ।
ਅੱਜ ਦੇ ਸਮੇਂ ਦੇ ਵਿੱਚ ਮਿਲਵਰਤਨੀਏ ਕੌਣ ਹੋਣਗੇ?
ਅੱਜ ਦੇ ਸਮੇਂ ਦੇ ਵਿੱਚ ਜਿਹੜੇ ਦਿੱਲੀ ਤਖ਼ਤ ਦੇ ਲਈ ਵੋਟਾਂ ਲੜ ਰਹੇ ਆ, ਜਿਹੜੇ ਦਿੱਲੀ ਤਖ਼ਤ ਦੇ ਅਧੀਨ ਸੂਬੇਦਾਰੀਆਂ MLA MP ਬਣ ਰਹੇ ਆ, ਸੂਬੇਦਾਰੀਆਂ ਬਣ ਰਹੇ, ਮੁੱਖ ਮੰਤਰੀ ਸੂਬੇਦਾਰ ਆ, ਜਿਹੜੇ ਦਿੱਲੀ ਤਖ਼ਤ ਦੇ ਅਧੀਨ ਚੱਲ ਰਹੇ ਆ ਅਤੇ ਲੜਨੀਆਂ ਉਹਨਾਂ ਨੇ ਵੋਟਾਂ ਆ, ਲੈਣੀਆਂ ਉਹਨਾਂ ਨੇ ਕੁਰਸੀਆਂ ਆ, ਮੰਨਣੀ ਉਹਨਾਂ ਨੇ ਦੁਨਿਆਵੀ ਸੱਤਾ ਆ, ਉਹ ਮਿਲਵਰਤਨੀਏ ਆ। ਤਖ਼ਤ ਇਸ ਵੇਲੇ ਪਾਵਰਫੁੱਲ ਉਹ ਦਿੱਲੀ ਦਾ ਵਿਪਰ ਤਖ਼ਤ ਆ। ਸੋ ਅਕਾਲ ਤਖ਼ਤ ਸਾਹਿਬ ਦਾ ਜੋ ਪ੍ਰਬੰਧ ਆ ਉਹਦੇ ਉੱਤੇ ਬੇਸਿਕਲੀ ਮਿਲਵਰਤਨੀਆਂ ਦਾ ਕਬਜ਼ਾ ਆ, ਉਹਦੇ ਉੱਤੇ ਜੋ ਪ੍ਰਬੰਧ ਆ ਉਹ ਮਿਲਵਰਤਨੀਆਂ ਦਾ ਆ।
ਪਹਿਲੇ ਪੁਰਾਤਨ ਸਮੇਂ ਦੇ ਵਿੱਚ ਮਿਲਵਰਤਨੀ ਸਿੰਘ ਅਕਾਲ ਤਖ਼ਤ ਸਾਹਿਬ 'ਤੇ ਨਹੀਂ ਸੀ?
ਬਿਲਕੁਲ ਨਹੀਂ ਸੀ। ਮਿਲਵਰਤਨੀਆਂ ਦੀ ਵੱਡੀ ਉਦਾਹਰਨ
ਤਨਖਾਹ ਦੇ ਲਈ ਸੱਦਿਆ ਜਾ ਸਕਦਾ ਸੀ ਜਾਂ ਨਹੀਂ?
ਬਿਲਕੁਲ ਸੱਦਿਆ ਜਾ ਸਕਦਾ ਸੀ,
ਯਾਨੀ ਕਿ ਫੈਸਲੇ ਲੈਣ ਦੇ ਵਿੱਚ ਮਿਲਵਰਤਨੀ ਸਿੰਘ ਉੱਥੇ ਬਿਲਕੁਲ ਪਹੁੰਚ ਨਹੀਂ ਸੀ ਕਰ ਸਕਦੇ।
ਪੰਥ ਦੀ ਸ਼ੁੱਧ ਧਿਰ ਤਾਂ ਉਹੀ ਹੋਊਗੀ ਜਿੰਨਾ ਜਿਹੜੇ ਸਭ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਲਈ ਚੱਲਣਗੇ, ਜਿਹੜੇ ਅਕਾਲ ਤਖ਼ਤ ਸਾਹਿਬ ਜਿਨ੍ਹਾਂ ਦੀ ਪਹਿਲੀ ਵਫਾਦਾਰੀ ਪੰਥ ਲਈ ਅਤੇ ਅਕਾਲ ਤਖ਼ਤ ਸਾਹਿਬ ਲਈ ਆ, ਜਿਨ੍ਹਾਂ ਨੇ ਦੁਨਿਆਵੀ ਰਾਜ ਗੱਦੀਆਂ, ਸੱਤਾ ਦੀਆਂ ਰਾਜ ਗੱਦੀਆਂ ਨਹੀਂ ਮੰਨਣੀਆਂ, ਜਿਨ੍ਹਾਂ ਨੇ ਕਿਸੇ ਦੂਸਰੇ ਤਖ਼ਤ ਦੇ ਅਧੀਨ ਨਹੀਂ ਚੱਲਣਾ। ਜਦ ਵੋਟਾਂ ਲੜਦੇ ਆ, ਜਿਹੜੇ ਮਿਲਵਰਤਨੀ ਵੋਟਾਂ ਲੜਦੇ ਆ, ਉਹ ਤਾਂ ਦੂਸਰੇ ਤਖ਼ਤ ਦੇ ਸੰਵਿਧਾਨ ਦੀ ਸਹੁੰ ਖਾਂਦੇ ਆ। ਅਕਾਲ ਤਖ਼ਤ ਸਾਹਿਬ 'ਤੇ ਸੇਵਾ ਸੰਭਾਲ ਕਰਨ ਵਾਲਾ ਅਕਾਲੀ ਸਿੰਘ ਹੋਵੇ, ਚਾਹੇ ਮੌਜੂਦਾ ਸਮੇਂ ਕੋਈ ਸਿੱਖ ਹੋਵੇ, ਸਿੰਘ ਹੋਵੇ, ਚਾਹੇ ਜਥੇਦਾਰ ਹੋਵੇ, ਚਾਹੇ ਪੂਰਾ ਜਥਾ ਹੋਵੇ, ਉਹ ਕਿਸੇ ਦੂਸਰੇ ਤਖ਼ਤ ਦੇ ਸੰਵਿਧਾਨ ਦੀ ਸਹੁੰ ਥੋੜ੍ਹਾ ਖਾਊਗਾ। ਸਹੁੰ ਤਾਂ ਵਫ਼ਾਦਾਰੀ ਦੀ ਖਾਧੀ ਜਾਂਦੀ ਨਾ, ਕਿ ਅਸੀਂ ਉਸ ਤਖ਼ਤ ਦੇ ਨਾਲ ਵਫ਼ਾਦਾਰੀ ਨਿਭਾਵਾਂਗੇ। ਵਫ਼ਾਦਾਰੀ ਦਿੱਲੀ ਤਖ਼ਤ ਦੇ ਨਾਲ ਅਤੇ ਦਿੱਲੀ ਤਖ਼ਤ ਦੇ ਸੰਵਿਧਾਨ ਦੀ ਸਹੁੰ ਖਾ ਕੇ ਵਫ਼ਾਦਾਰੀ ਉਹਦੇ ਨਾਲ ਨਿਭਾਉਣੀ, ਅਤੇ ਦਾਅਵਾ ਇਹ ਕਰਨਾ ਕਿ ਅਸੀਂ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ, ਇਹ ਦੋ ਗੱਲਾਂ, ਇਹ ਵਿਰੋਧਾਭਾਸ ਆ। ਤੁਸੀਂ ਇੱਕ ਅੰਗ ਹੋ ਸਕਦੇ ਹਾਂ, ਪੰਥ ਦਾ ਇੱਕ ਅੰਗ ਹੋ ਸਕਦੇ ਹਾਂ, ਮਿਲਵਰਤਨੀ ਅੰਗ ਰਹੇ ਆ, ਚਕਰੈਲ ਚਾਕਰ ਸਿੱਖ ਵੀ ਅੰਗ ਰਹੇ ਆ। ਭਾਈ ਸ਼ੁਭੇਕ ਸਿੰਘ ਬਹੁਤ ਵੱਡੇ ਅੰਗ ਸੀ, ਬਾਬਾ ਆਲਾ ਸਿੰਘ ਇੱਕ ਅੰਗ ਸੀ, ਜੱਸਾ ਸਿੰਘ ਰਾਮਗੜੀਆ ਜਦ ਉਹਨਾਂ ਦੇ ਕੋਲ ਨੌਕਰ ਹੋ ਗਏ, ਮਿਲਵਰਤਨੀਏ ਹੋ ਗਏ, ਉਹ ਵੀ ਇੱਕ ਪੰਥ ਦਾ ਅੰਗ ਰਹੇ ਨੇ। ਈਵਨ ਦੀਵਾਨ ਕੌੜਾ ਮੱਲ ਜਿਹਨੂੰ ਸਿੱਖ ਪਿਆਰ ਨਾਲ ਮਿੱਠਾ ਮੱਲ ਕਹਿੰਦੇ ਸੀ, ਮੁਲਤਾਨ ਦੇ ਸੂਬੇਦਾਰ ਸੀ, ਦਿੱਲੀ ਤਖ਼ਤ ਦੇ ਮੁਲਤਾਨ ਦੇ ਸੂਬੇਦਾਰ ਸੀ, ਪਰ ਪੰਥ ਦੇ ਲਈ ਹਮੇਸ਼ਾ ਵਫ਼ਾਦਾਰੀ ਰੱਖਦੇ ਸੀ, ਪੰਥ ਦਾ ਅੰਗ ਰਹੇ। ਸਿੱਖ ਉਹਨਾਂ ਨੂੰ ਮਿੱਠਾ ਮੱਲ ਕਹਿੰਦੇ ਰਹੇ ਕੌੜਾ ਮੱਲ ਦੀ ਥਾਂ 'ਤੇ। ਪਰ ਮੇਨ ਗੱਲ ਇਹ ਆ ਕਿ ਪੰਥ ਦੇ ਲਈ ਅਗਵਾਈ ਕਰਨੀ ਖਾਲਸਾ ਪੰਥ ਦੇ ਰੂਪ ਵਿੱਚ, ਅਤੇ ਪੰਥ ਦੇ ਲਈ ਖਾਲਸਾ ਪੰਥ ਦੇ ਲਈ ਫੈਸਲੇ ਕਰਨੇ, ਜੋ ਤਖ਼ਤ ਸਾਹਿਬਾਨ ਤੋਂ ਪੋਲੀਟੀਕਲੀ ਫੈਸਲੇ ਹੋਣੇ ਆ ਜਾਂ ਪੰਥ ਲਈ ਸਮੁੱਚੇ ਫੈਸਲੇ ਹੋਣੇ ਆ, ਨੀਤੀਗਤ ਫੈਸਲੇ ਹੋਣੇ ਆ, ਉਹ ਤਾਂ ਖਾਲਸਾ ਪੰਥ ਦੀ ਉਹੀ ਧਿਰ ਕਰੂਗੀ ਜਿਹੜੀ ਧਿਰ ਕਿਸੇ ਦੂਸਰੇ ਤਖ਼ਤ ਦੇ ਸੰਵਿਧਾਨ ਦੇ ਅਧੀਨ ਨਹੀਂ ਚੱਲੂਗੀ, ਕੇਵਲ ਅਤੇ ਕੇਵਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧੀਨ ਚੱਲੂਗੀ। ਨੇੜੇ ਤੋਂ ਨੇੜੇ ਆਪਾਂ ਇੱਕ ਉਦਾਹਰਣ ਲੈਂਦੇ ਹਾਂ
ਜੀ,
ਕਿ ਜਦ ਮਿਲਵਰਤਨੀਆਂ ਦੀ, ਇਹ ਮਿਲਵਰਤਨੀਏ ਕਿਵੇਂ ਰੋਲ ਪਲੇ ਕਰਦੇ ਆਪਣਾ, ਸੰਤ ਜਰਨੈਲ ਸਿੰਘ ਜੀ ਜਦੋਂ ਅਕਾਲੀ ਭੂਮਿਕਾ ਨਿਭਾ ਰਹੇ ਸੀ, ਉਹਨਾਂ ਦਾ ਜਥਾ ਅਕਾਲੀ ਭੂਮਿਕਾ ਨਿਭਾ ਰਹੇ ਸੀ 84 ਦੇ ਸਾਰੇ ਪੀਰੀਅਡ ਦੇ ਦੌਰਾਨ, ਜਿੰਨੇ ਇਹ ਮਿਲਵਰਤਨੀ ਹੈ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਸੀ
ਜੀ,
ਚਾਹੇ ਬਰਨਾਲੇ ਹੋਣੀ ਸੀ, ਚਾਹੇ ਲੌਂਗੋਵਾਲ ਸੀ, ਚਾਹੇ ਬਲਵੰਤ ਰਾਮੂ ਵਾਲੀਆ ਸੀ, ਇਹ ਜਿੰਨੇ ਵੋਟਾਂ ਵਾਲੇ ਮਿਲਵਰਤਨੀਏ ਸਿੱਖ ਸੀ, ਇਹ ਸਾਰੇ ਸੰਤ ਜਰਨੈਲ ਸਿੰਘ ਅਕਾਲੀ ਦੇ ਪੈਰਾਂ 'ਚ ਬੈਠਦੇ ਸੀ। ਜਦ 1984 ਤੋਂ ਬਾਅਦ ਖਾੜਕੂ ਸੰਘਰਸ਼ ਦਾ ਦੌਰ ਸੀ, ਤਾਂ ਇਹ ਸਾਰੇ ਜਾਣੇ ਖਾੜਕੂ ਜਥੇਬੰਦੀਆਂ ਖਾੜਕੂ ਧਿਰਾਂ ਦੇ ਪੈਰਾਂ 'ਚ ਬੈਠਦੀਆਂ ਸੀ। ਜਦ ਖਾੜਕੂ ਸਟਰਗਲ,
ਖਾੜਕੂ ਸਟਰਗਲ ਦੇ ਵਿੱਚ ਜਿਹੜੇ ਖਾੜਕੂ ਸਿੰਘ ਜਿਹੜੇ ਲੜੇ, ਉਹਨਾਂ ਨੇ ਵੀ
ਅਕਾਲੀ ਭੂਮਿਕਾ ਨਿਭਾਈ, ਉਹਨਾਂ ਨੇ ਬਿਲਕੁਲ ਨਿਭਾਈ, ਉਹਨਾਂ ਨੇ ਉਹ ਤਾਂ ਉਹੀ ਧਿਰਾਂ ਸੀ ਜਿਹੜੇ ਬਿਲਕੁਲ ਸ਼ੁੱਧ ਕੋਰ ਉਹ ਧਿਰ ਸੀ ਜਿਨ੍ਹਾਂ ਦਾ ਇਹ ਸੀ ਕਿ ਅਸੀਂ ਜਦ ਰਾਜ ਗੱਦੀਆਂ ਦਾ ਸਮਾਂ ਆ ਵੀ ਗਿਆ, ਆਪਾਂ ਰਾਜ ਗੱਦੀਆਂ 'ਤੇ ਨਹੀਂ ਬੈਠਣਾ, ਆਪਾਂ ਸ਼ਹਾਦਤਾਂ ਲਈ ਤੁਰੇ ਹਾਂ, ਸ਼ਹੀਦੀ ਪਾਉਣ ਲਈ, ਸ਼ਹਾਦਤ 'ਤੇ ਇੱਕ ਬਹੁਤ ਵੱਡਾ ਰੁਤਬਾ ਆ, ਆਪਾਂ ਉਹ ਹਾਸਲ ਕਰਨ ਲਈ ਤੁਰੇ ਹਾਂ ਇਸ ਜ਼ਾਲਮ ਤਖ਼ਤ ਦੇ ਵਿਰੁੱਧ।
ਅਤੇ ਜਿਹੜੇ
ਅਤੇ ਜਿਹੜੇ
ਜਿਹੜੇ ਜਿਹੜੇ ਲਹਿਰ ਜਿਨ੍ਹਾਂ ਨੇ ਹਿੱਸਾ ਰਹੇ ਨੇ ਜਿਹੜੇ ਇਸ ਲਹਿਰ ਦਾ, ਉਹਨਾਂ 'ਚ ਬਹੁਤ ਸਾਰੇ ਬੰਦੇ ਦਾ, ਪਰ ਜਿਵੇਂ ਚੋਣਾਂ ਨੂੰ ਮੰਨਦੇ ਸੀ ਵੀ ਚੋਣਾਂ ਦੇ ਵਿੱਚ ਹਿੱਸਾ ਲੈ ਕੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਾ ਸਕਦੀਆਂ ਸੀ, ਉਹਨਾਂ ਨੂੰ ਫਿਰ ਕੀ ਸਮਝਿਆ ਜਾਵੇ?
ਉਹ ਇੱਕ ਅਲੱਗ ਧਿਰ ਸੀ, ਉਹ ਇੱਕ ਅਲੱਗ ਧਿਰ ਸੀ, ਉਹ ਮਿਲਵਰਤਨੀਆਂ ਦੀ ਧਿਰ ਹੋ ਸਕਦੀ
ਹੈ,
ਉਹ ਮਿਲਵਰਤਨੀਆਂ ਦੀ ਧਿਰ ਇੱਕ ਹੋ ਸਕਦੀ ਹੈ। ਇਵੇਂ ਹੀ ਜਿਵੇਂ ਮੈਂ ਕਹਿ ਰਿਹਾ ਕਿ ਇਹ ਬੈਠਦੇ ਰਹੇ
ਜੀ,
ਪਰ ਜਦ ਖਾੜਕੂ ਸੰਘਰਸ਼ ਦਾ ਦੌਰ ਡਾਈਡਾਊਨ ਹੋਇਆ
ਜੀ,
ਉਸ ਤੋਂ ਬਾਅਦ ਇਹ ਸਾਰੇ ਦੇ ਸਾਰੇ ਦਿੱਲੀ ਤਖ਼ਤ ਦੇ ਪੈਰਾਂ 'ਚ ਬੈਠ ਕੇ ਜਾ ਕੇ, ਚਾਹੇ ਕੈਪਟਨ ਅਮਰਿੰਦਰ ਸਿੰਘ ਲਾ ਲਓ, ਚਾਹੇ ਬਾਦਲ ਲਾ ਲਓ, ਚਾਹੇ ਬਰਨਾਲੇ ਕੇ ਲਾ ਲਓ, ਚਾਹੇ ਰਾਮੂ ਵਾਲੀਆ ਲਾ ਲਓ, ਜਿੰਨੇ ਨਾਂ ਪਹਿਲਾਂ ਵੀ ਗਿਣੇ, ਜਿੰਨੇ ਵੋਟਾਂ ਵਾਲੇ ਆ, ਜਿੰਨੇ ਮਿਲਵਰਤਨੀ ਹੈ, ਸਾਰੇ ਦਿੱਲੀ ਤਖ਼ਤ ਨਾਲ ਗਏ ਔਰ ਅੱਜ ਤੱਕ ਦਿੱਲੀ ਤਖ਼ਤ ਨਾਲ। ਸੋ ਇਹ ਗੱਲ ਜ਼ਰੂਰ ਆਪਾਂ ਨੂੰ ਸਮਝਣੀ ਪੈਣੀ ਕਿ ਤਖ਼ਤ ਸਾਹਿਬਾਨ ਦਾ ਸੇਵਾ ਸੰਭਾਲ ਦਾ ਪ੍ਰਬੰਧ ਸ਼ੁੱਧ ਉਹ ਅਕਾਲੀਆਂ ਦਾ ਜਥਾ ਹੀ ਕਰ ਸਕਦਾ ਆ ਜਿਹੜਾ ਅਕਾਲ ਤਖ਼ਤ ਸਾਹਿਬ ਦੇ ਉੱਤੇ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋਊਗਾ, ਕਿਸੇ ਦੂਸਰੇ ਤਖ਼ਤ ਨੂੰ ਸਮਰਪਿਤ ਨਹੀਂ ਹੋਊਗਾ, ਦੂਸਰੇ ਸੰਵਿਧਾਨ ਦੇ ਅਧੀਨ ਨਹੀਂ ਚੱਲੂਗਾ। ਐਸੇ ਸਿੱਖ ਅਤੇ ਸ਼ਖਸੀਅਤਾਂ ਹੈਨ ਅੱਜ ਵੀ, ਇਹ ਨਹੀਂ ਕਿ ਹੈਨ ਨਹੀਂ, ਉਹ ਹੈਨ ਨੇ, ਉਹਦੇ ਉਹਨਾਂ ਨੂੰ ਇੱਕ ਪਲੇਟਫਾਰਮ 'ਤੇ ਲਿਆਉਣ ਲਈ, ਪਹਿਲਕਦਮੀ ਕਰਨ ਲਈ ਉਪਰਾਲੇ ਕਰਨੇ ਪੈਣੇ ਆ। ਸੋ ਜਿਹੜਾ ਇਹ ਮਸਲਾ ਆ ਕਿ ਮਿਲਵਰਤਨੀਏ ਜਿਹੜੇ ਆ ਉਹਨਾਂ ਦੇ ਲਈ ਤਨਖਾਹ ਦਾ ਸਿਸਟਮ, ਉਹ ਪੰਥ ਨੂੰ ਰਲ ਕੇ ਸੋਚਣਾ ਚਾਹੀਦਾ ਕਿ ਇਸ ਵੇਲੇ ਇਹਨਾਂ ਨੇ ਆਪਣਾ ਰਾਜ ਧਰਮ ਨਹੀਂ ਨਿਭਾਇਆ, ਇਹਨਾਂ ਨੇ ਕੀ ਪੰਥ ਨਾਲ ਵਫ਼ਾਦਾਰੀ ਨਿਭਾਈ ਕਿ ਨਹੀਂ ਨਿਭਾਈ, ਇਹਦਾ ਫੈਸਲਾ ਜੋ ਪੰਥ ਦਾ ਤਰੀਕਾਕਾਰ ਆ, ਜੋ ਖਾਲਸਾਈ ਰਵਾਇਤ ਆ, ਕਿ ਜਦ ਵੀ ਕੋਈ ਪੰਥ ਦਾ ਸਾਂਝਾ ਮਸਲਾ ਆਉਂਦਾ, ਸਾਂਝੀ ਮੁਸ਼ਕਲ ਆਉਂਦੀ ਆ, ਉਸ ਮਸਲੇ ਦੇ ਪ੍ਰਥਾਏ ਪੰਥ ਦੇ ਜਥੇ, ਪੰਥ ਦੀਆਂ ਜਥੇਬੰਦੀਆਂ ਦੇ ਨੁਮਾਇੰਦੇ, ਸੰਪਰਦਾਵਾਂ ਦੇ ਨੁਮਾਇੰਦੇ, ਦਲ ਪੰਥਾਂ ਦੇ ਨੁਮਾਇੰਦੇ, ਜੋ ਸੇਵਾ ਵਿੱਚ ਚੱਲਣ ਵਾਲੇ ਜਥੇ ਨੇ ਜ਼ਮੀਨ ਦੇ ਉੱਤੇ, ਉਹਨਾਂ ਦੇ ਨੁਮਾਇੰਦਿਆਂ ਨੂੰ ਦੀ ਪੰਥਿਕ ਇਕੱਤਰਤਾ ਅਕਾਲ ਤਖ਼ਤ ਸਾਹਿਬ 'ਤੇ, ਅਕਾਲ ਤਖ਼ਤ ਸਾਹਿਬ ਇਹ ਮੌਜੂਦਾ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲਣ ਵਾਲੇ ਜਥੇਦਾਰ ਇਹੀ ਸੱਦ ਲੈਣ, ਇਹ ਸੱਦਣ, ਇਸ ਟਾਈਮ ਮੌਜੂਦਾ ਪ੍ਰਬੰਧ ਤਾਂ ਇਹਨਾਂ ਕੋਲ ਆ ਨਾ, ਇਹ ਪੰਥ ਨੂੰ ਸੱਦਣ, ਸੱਦ ਕੇ ਉੱਥੇ ਸਾਂਝੀ ਪੰਥ ਦੀ ਰਾਏ ਲੈਣ ਕਿ ਭਾਈ ਇਹਨੇ ਆਪਣੇ ਗੁਨਾਹ ਮੰਨ ਰਿਹਾ ਆ, ਹੁਣ ਤਾਂ ਇਹਦੇ ਨਾਲ ਦੇ ਜਿਹੜੇ ਉਸ ਟਾਈਮ ਦੇ ਉੱਤੇ ਕੈਬਨਿਟ ਦੇ ਵਿੱਚ ਸੀ ਜਾਂ ਨਹੀਂ ਸੀ, ਜੋ ਉਸ ਟਾਈਮ 'ਤੇ ਬਾਦਲ ਦਲ ਦੇ ਵਿੱਚ ਸੀ ਸਨ ਸਾਰੇ, ਉਹ ਸਾਰੇ ਮੰਨ ਰਹੇ ਆ, ਉਹਨਾਂ ਨੇ ਇੱਕ ਦੂਸਰੇ ਦੀਆਂ ਸ਼ਿਕਾਇਤਾਂ ਲਾਈਆਂ ਜਾ ਕੇ, ਸੋ ਇਹ ਸਾਰੇ ਮੰਨ ਰਹੇ, ਇਹ ਪੰਥ ਦਾ ਇੱਕ ਸਾਂਝਾ ਮਸਲਾ ਬਣ ਗਿਆ ਆ। ਜਦ ਤੱਕ ਇਹਨਾਂ ਦੋ ਧੜਿਆਂ ਦੀ ਆਪਸ ਵਿੱਚ ਪਾਟੋ ਤਾੜ ਅਤੇ ਇੱਕ ਦੂਸਰੇ ਦੇ ਵਿਰੁੱਧ ਇਲਜ਼ਾਮਬਾਜ਼ੀ ਸੀ, ਉਦੋਂ ਤੱਕ ਤਾਂ ਸੀ ਇਹਨਾਂ ਦਾ ਆਪਸੀ ਮਸਲਾ ਕਿ ਬਾਦਲ ਦਲ ਦੀ ਦੁਫਾੜ ਦਾ ਜਾਂ ਏਕਤਾ ਦਾ ਮਸਲਾ ਜਾਂ ਪ੍ਰਧਾਨਗੀ ਨੂੰ ਲੈ ਕੇ ਮਸਲਾ। ਪਰ ਜਦ ਤੋਂ ਇਹ ਮਸਲਾ ਸ੍ਰੀ ਅਕਾਲ ਤਖਤ ਸਾਹਿਬ 'ਤੇ ਚਲੇ ਗਿਆ ਤਾਂ ਅਕਾਲ ਤਖਤ ਸਾਹਿਬ ਦੀ ਇਸ ਮਸਲੇ 'ਚ ਸ਼ਮੂਲੀਅਤ ਜਿਹੜੀ ਆ ਉਹਦੇ ਨਾਲ ਪੰਥ ਦੀ ਵਿੱਚ ਐਂਟਰੀ ਹੋ ਗਈ ਆ, ਕਿਉਂਕਿ ਅਕਾਲ ਤਖਤ ਸਾਹਿਬ ਤੋਂ ਕੋਈ ਵੀ ਫੈਸਲਾ ਆਉਂਦਾ ਆ ਉਹਦੇ ਵੱਲ, ਚਾਹੇ ਕਿ ਉਹ ਮੌਜੂਦਾ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਲੱਗੇ ਜਥੇਦਾਰਾਂ ਵੱਲੋਂ ਹੀ ਫੈਸਲਾ ਹੋਵੇ, ਉਹਦੇ ਵੱਲ ਸਾਰੇ ਪੰਥ ਦੀ ਨਿਗਾਹਬਾਨੀ ਹੁੰਦੀ ਆ, ਸਾਰੇ ਪੰਥ ਨੇ ਦੇਖਣਾ ਹੁੰਦਾ ਉਹਦੇ ਵੱਲ ਕਿ ਕੀ ਫੈਸਲਾ ਆ ਰਿਹਾ। ਉਹਦੇ ਨਾਲ ਅਕਾਲ ਤਖਤ ਸਾਹਿਬ ਦੀ ਸ਼ਾਨ ਅਜ਼ਮਤ ਜੁੜੀ ਹੋਈ ਆ, ਜੇ ਉੱਥੋਂ ਕੋਈ ਗਲਤ ਫੈਸਲਾ ਹੁੰਦਾ ਆ ਤਾਂ ਉਹ ਕੁਤਾਹੀ ਹੁੰਦੀ ਆ, ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਹੋਇਆ ਆ, ਜਿਹੜਾ ਗਿਆਨੀ ਗੁਰਭਜਨ ਸਿੰਘ ਹੋਣਾ ਵੱਲੋਂ ਇਸ ਸੌਦੇ ਸਾਧ ਨੂੰ ਮਾਫ਼ੀ ਵਾਲਾ ਮਸਲਾ ਹੋਇਆ ਸੀ, ਉਹ ਸਾਰਾ ਵੀ ਇਸੇ ਪੀਰੀਅਡ ਦੇ ਦੌਰਾਨ ਸਾਰਾ ਹੋਇਆ ਨਾ, ਇਹਨਾਂ ਦੇ ਰਾਜ ਦੇ ਦੌਰਾਨ ਹੋਇਆ ਨਾ, ਉਹਦੇ 'ਚ ਹੀ ਇਹ ਗੁਨਾਹਗਾਰ ਆ। ਸੋ ਇਹਨਾਂ ਨੇ ਰਾਜ ਗੱਦੀ ਦੇ ਉੱਤੇ ਬੈਠਿਆਂ, ਸੂਬੇਦਾਰੀ 'ਤੇ ਬੈਠਿਆਂ ਰਾਜ ਧਰਮ ਨਿਭਾਇਆ ਨਹੀਂ ਨਿਭਾਇਆ, ਵਫ਼ਾਦਾਰੀ ਪੰਥ ਨਾਲ ਰੱਖੀ ਨਹੀਂ ਰੱਖੀ, ਇਹ ਫੈਸਲਾ ਪੰਜ ਸਿੰਘ ਨਾ ਕਰਨ, ਉਹਦੀ ਤਨਖਾਹ ਉਹਦਾ ਧਰਮ ਦੰਡ ਪੰਜ ਸਿੰਘ ਨਾ ਲਾਉਣ, ਸਾਰੇ ਪੰਥ ਨੂੰ ਸੱਦਿਆ ਜਾਵੇ, ਜੋ ਖਾਲਸਾ ਹੀ ਰਵਾਇਤ ਆ ਪੰਥ ਦੀਆਂ ਭਾਵਨਾਵਾਂ ਨੂੰ ਸਮਝਿਆ ਜਾਵੇ, ਪੰਥ ਦੀ ਸ਼ਮੂਲੀਅਤ ਕੀਤੀ ਜਾਵੇ, ਜੋ ਸਾਂਝੀ ਇਕੱਤਰਤਾ ਦੇ ਵਿੱਚੋਂ ਸਾਂਝੀ ਰਾਏ ਵਿੱਚੋਂ ਫੈਸਲਾ ਆਏਗਾ ਪੰਜ ਸਿੰਘ ਸਾਹਿਬਾਨ ਸੁਣਾ ਦੇਣ।
ਕੁਛ ਸਮੇਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਛਪਾਈਆਂ ਨੂੰ ਲੈ ਕੇ ਇੱਕ ਮਸਲਾ ਪਹੁੰਚਿਆ ਸੀ। ਉਸ ਮਸਲੇ ਦੇ ਵਿੱਚ ਜਿਨ੍ਹਾਂ ਸਿੱਖਾਂ ਨੂੰ ਤਲਬ ਕੀਤਾ ਗਿਆ ਸੀ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਖੜ੍ਹ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਹੜੇ ਉਹ ਫਸੀਲ ਤੋਂ ਬੋਲੇ ਸਨ ਕਿ ਭਾਈ ਤੁਸੀਂ ਇਹ ਗਲਤੀਆਂ ਕੀਤੀਆਂ, ਉਹਨਾਂ ਨੇ ਮੰਨੀਆਂ ਅਤੇ ਉੱਥੋਂ ਫਿਰ ਉਹਨਾਂ ਨੂੰ ਜਿਹੜੀ ਤਨਖਾਹ ਹੈ ਉਹ ਲਗਾਈ ਗਈ ਹੈ। ਕਿ ਇਹ ਸਾਡਾ ਪੁਰਾਤਨ ਜਿਹੜਾ ਵਿਧੀ ਵਿਧਾਨ ਹੈ ਜਿਹੜਾ ਤਨਖਾਹ ਲਾਉਣ ਦਾ ਇਹ ਸੀ
ਪੁਰਾਤਨ ਵਿਧੀ ਵਿਧਾਨ? ਜਿਵੇਂ ਮੈਂ ਪਹਿਲਾਂ ਵੀ ਦੱਸ ਚੁੱਕਾ ਕਿ ਤਰੀਕਾਕਾਰ ਤਾਂ ਇਹ ਸੀ ਕਿ ਸਾਰਾ ਪੰਥ ਇਕੱਠਾ ਹੁੰਦਾ, ਅਰਦਾਸ ਹੁੰਦੀ, ਪੰਜ ਸਿੰਘ ਚੁਣੇ ਜਾਂਦੇ,
ਠੀਕ ਹੈ,
ਪੰਜ ਸਿੰਘ ਚੁਣ ਕੇ ਸਾਰਿਆਂ ਦੀ ਉਸ ਮਸਲੇ 'ਤੇ ਰਾਏ ਲਈ ਜਾਂਦੀ, ਜੋ ਸਾਂਝੀ ਰਾਏ ਆਏ ਉਹਦੇ ਬਾਬਤ ਪੰਜ ਸਿੰਘ ਤਨਖਾਹ ਲਾਉਂਦੇ, ਉਹ ਪੰਜ ਸਿੰਘ ਫਿਰ ਉਸ ਸਿੱਖ ਨੂੰ ਫਸੀਲ ਥੱਲੇ ਸੱਦਦੇ, ਵਿਹੜੇ ਦੇ ਵਿੱਚ ਫਸੀਲ 'ਤੇ ਖੜ੍ਹੇ ਹੁੰਦੇ, ਤੋ ਉਹਨੂੰ ਦੱਸਦੇ ਕਿ ਭਾਈ ਤੇਰੇ 'ਤੇ ਆਹ ਫੈਸਲਾ ਹੋਇਆ, ਤੇਰੇ 'ਤੇ ਆਹ ਇਲਜ਼ਾਮ ਸੀ, ਆਹ ਫੈਸਲਾ ਹੋਇਆ। ਇਹਨਾਂ ਪਿਛਲੇ ਸਮੇਂ 'ਚ ਇੱਦਾਂ ਨੇੜੇ ਤੋਂ ਨੇੜੇ ਵੇਖੀਏ ਤਾਂ 1978-2007 ਦੇ ਦਰਮਿਆਨ ਵੀ ਇੱਦਾਂ ਹੋਇਆ ਕਿ ਉਦੋਂ ਪੰਥ ਦੀ ਰਾਏ ਲਈ ਗਈ ਆ, ਜਦ ਸੌਦਾ ਸਾਧ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਵਾਂਗ ਰਚਿਆ ਉਸ ਵੇਲੇ ਵੀ, ਜਦ ਮਈ 2007 ਦੇ ਵਿੱਚ ਮੇਰੇ ਖਿਆਲ ਉਹ ਸੀ 17 ਮਈ 2007 ਨੂੰ, ਜਦ ਉਹ ਮਸਲਾ ਸਾਰਾ ਪੰਥ ਦਮਦਮਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਅਸਥਾਨ ਆ ਉਸ ਥਾਂ ਦੇ ਉੱਤੇ ਇਕੱਠੇ ਹੋ ਕੇ, ਅਸਥਾਨ 'ਤੇ ਇਕੱਠੇ ਹੋ ਕੇ ਪੰਥ ਨੇ ਜੋ ਸਾਂਝਾ ਫੈਸਲਾ ਕੀਤਾ, ਉਸ ਤੋਂ ਬਾਅਦ 3 ਦਿਨ ਦਾ ਅਲਟੀਮੇਟਮ ਦਿੱਤਾ 21 ਤਰੀਕ ਨੂੰ, 21 ਮਈ 2007 ਨੂੰ ਅਕਾਲ ਤਖ਼ਤ ਸਾਹਿਬ 'ਤੇ ਇਕੱਠੇ ਹੋ ਕੇ ਜੋ ਪੰਥ ਦੀ ਸਾਂਝੀ ਰਾਏ ਸੀ ਉਸ ਮੁਤਾਬਕ ਫੈਸਲਾ ਹੋਇਆ, ਉਹਦੇ ਵਿੱਚ ਸਾਰੀ ਪੰਥ ਦੀ ਭਾਵਨਾਵਾਂ ਸ਼ਾਮਿਲ ਸੀ। ਇਵੇਂ 1978 ਵਾਲਾ ਸੀ, 1978 'ਚ ਜਦ ਨਿਰੰਕਾਰੀਆਂ ਨੂੰ ਪੰਥ 'ਚੋਂ ਬਾਈਕਾਟ ਕੀਤਾ ਗਿਆ ਇਹਨਾਂ ਦਾ, ਅਤੇ ਇਹਨਾਂ ਨੂੰ ਛੇਕਿਆ ਗਿਆ ਵੀ ਇਹਨਾਂ ਨੇ ਕਿਸੇ ਤਰੀਕੇ ਦੀ ਕੋਈ ਸਾਂਝ ਨਹੀਂ ਰੱਖੀ ਜਾਏਗੀ, ਸਮਾਜਿਕ ਰਾਜਨੀਤਿਕ ਅਤੇ ਕਿਸੇ ਵੀ ਕਿਸਮ ਦੀ ਸਾਂਝ ਨਹੀਂ ਰੱਖੀ ਜਾਏਗੀ, ਉਹਦੇ ਵਿੱਚ ਸਾਰੇ ਪੰਥ ਦੇ ਨੁਮਾਇੰਦਾ ਜਥਿਆਂ ਨੂੰ, ਜਥੇਬੰਦੀਆਂ ਨੂੰ, ਸੰਪਰਦਾਵਾਂ ਨੂੰ ਬੁਲਾਇਆ ਗਿਆ, ਨੁਮਾਇੰਦਾ ਇਕੱਠ ਕਰਕੇ ਉਹਨਾਂ ਦੀ ਰਾਏ ਲਈ ਗਈ। ਇਹੀ ਇੱਕ ਤਰੀਕਾਕਾਰ ਆ ਜਿਹੜਾ ਉਹ ਤਾਂ ਅਗਲਾ ਪ੍ਰੋਸੈਸ ਆ ਨਾ ਕਿ ਉਹ ਦੋਸ਼ੀ ਨੂੰ ਜਦ ਖੜ੍ਹੇ ਕਰਨਾ ਆ ਤਾਂ ਫਸੀਲ ਤੋਂ ਖੜ੍ਹੇ ਹੋ ਕੇ ਉਸ ਦੋਸ਼ੀ ਨੂੰ ਇਹ ਪੁੱਛਿਆ ਜਾਣਾ ਹੈ ਕਿ ਭਾਈ ਆਹ ਤੇਰੇ 'ਤੇ ਇਲਜ਼ਾਮ ਲੱਗੇ ਨੇ, ਕੀ ਤੂੰ ਇਹਦਾ ਦੋਸ਼ੀ ਆ? ਉਹਨੇ ਹਾਂ ਜਾਂ ਨਾ 'ਚ ਜਵਾਬ ਦੇਣਾ ਆ,
ਕੋਈ ਤੀਜਾ ਜਵਾਬ ਨਹੀਂ ਹੋ ਸਕਦਾ,
ਕੋਈ ਤੀਜਾ ਜਵਾਬ ਨਹੀਂ ਹੋ ਸਕਦਾ, ਉਹਦੀ ਕੋਈ ਉਹ ਐਕਸਪਲੇਨ ਨਹੀਂ ਉੱਥੇ ਕਰ ਸਕਦਾ ਕਿ ਹਾਂ ਆਪਣੀਆਂ ਸਫਾਈਆਂ ਨਹੀਂ ਦੇ ਸਕਦਾ, ਕਿਉਂਕਿ ਸਫਾਈਆਂ ਵਾਲਾ ਪ੍ਰੋਸੈਸ ਸਾਰਾ ਖਤਮ ਹੋ ਚੁੱਕਾ ਪਹਿਲਾਂ, ਉਦੋਂ 'ਤੇ ਉਹਨੂੰ ਪੁੱਛਿਆ ਜਾਣਾ ਹਾਂ ਜਾਂ ਨਾ 'ਚ, ਤਾਂ ਉਹਦੇ ਉਹਦੇ ਬਾਬਤ ਫਿਰ ਤਨਖਾਹ ਜੋ ਪੰਥ ਦੀ ਰਵਾਇਤ ਆ ਉਸ ਮੁਤਾਬਕ ਲੱਗਦੀ ਹੈ।
ਜਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਨੇ ਆਖਿਆ ਹੈ ਵੀ ਉਹਨਾਂ ਤੋਂ ਸੱਤਾ ਦੇ ਵਿੱਚ ਹੁੰਦਿਆਂ ਕਈ ਤਰ੍ਹਾਂ ਦੀਆਂ ਗਲਤੀਆਂ ਹੋਈਆਂ ਨੇ ਜਿਨ੍ਹਾਂ ਦੇ ਨਾਲ ਸਿੱਖਾਂ ਦੇ ਅਕਸ਼ ਨੂੰ ਢਾਹ ਲੱਗੀ ਹੈ। ਕੀ ਹੁਣ ਜਿਹੜੀਆਂ ਕਈ ਤਰ੍ਹਾਂ ਦੀਆਂ ਗਲਤੀਆਂ ਉਹਨਾਂ ਨੇ ਗੱਲ ਰੱਖੀ ਹੈ ਕਿ ਇਹਨਾਂ ਨੂੰ ਵੀ ਵਿਚਾਰਿਆ ਜਾਊਗਾ ਵੀ ਉਹ ਕਿਹੜੀਆਂ ਕਿਹੜੀਆਂ ਨੇ, ਉਹਨਾਂ ਦੇ ਅਨੁਸਾਰੀ ਕੀ ਤਨਖਾਹ ਬਣਦੀ ਹੈ, ਜਾਂ ਉਹ ਕੋਈ ਬਹੁਤ ਬੱਜਰ ਕਰਹਿਤ ਤਾਂ ਨਹੀਂ ਵੀ ਜਿਹਦੇ ਵਾਸਤੇ ਪੰਚ ਉਹਨਾਂ ਨੂੰ ਛੇਕਣਾ ਪਵੇ। ਇਹ ਗੱਲਾਂ ਦੀ ਪੜਚੋਲ ਹੋਊਗੀ ਸਾਰਿਆਂ ਦੀ।
ਇਸੇ ਕਰਕੇ ਅਸੀਂ ਵਾਰ ਵਾਰ ਇਹੀ ਕਹਿ ਰਹੇ ਹਾਂ, ਜਦ ਅਸੀਂ ਜਿਹੜੇ 9 ਅਗਸਤ ਨੂੰ ਗੁਰਦੁਆਰਾ ਮੰਜੀ ਸਾਹਿਬ ਵਿਖੇ ਪੰਥ ਸੇਵਕ ਜਥਾ ਦੁਆਬਾ ਨੇ ਇੱਕ ਪੰਥਕ ਇਕੱਤਰਤਾ ਕਰਕੇ ਪੰਥ ਦੀਆਂ ਤਕਰੀਬਨ 25-30 ਜਥੇਬੰਦੀਆਂ ਦੇ ਨੁਮਾਇੰਦੇ ਉੱਥੇ ਬੁਲਾ ਕੇ ਉਹਨਾਂ ਦੇ ਵਿੱਚ ਸਾਂਝੀ ਵਿਚਾਰ ਕੀਤੀ ਸੀ, ਪੰਜ ਸਿੰਘਾਂ ਨੂੰ ਚੁਣ ਕੇ ਅਤੇ ਇੱਕ ਗੁਰਮਤਾ ਸਾਜਿਆ ਸੀ। ਉਹ ਸਾਰਾ ਤਰੀਕਾਕਾਰ ਇਸੇ ਲਈ ਸੀ ਕਿ ਇਹ ਸਾਰੀਆਂ ਗੱਲਾਂ ਦੇ ਨਿਤਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਏ ਹੋਏ ਪੰਜ ਜਥੇਦਾਰ ਨਹੀਂ ਕਰ ਸਕਦੇ, ਉਹਨਾਂ ਦੇ ਵਿੱਚੋਂ ਵੀ ਤਾਂ 3 ਜਥੇਦਾਰ ਇੱਥੇ ਨੇ, ਜਿਹੜੇ ਦੂਸਰੇ 2 ਹਜ਼ੂਰ ਸਾਹਿਬ ਦੇ ਜਥੇਦਾਰ ਦੀ ਤਾਂ ਉਹਦੇ ਵਿੱਚ ਸ਼ਮੂਲੀਅਤ ਹੀ ਨਹੀਂ ਹੁੰਦੀ। ਉਹਦੀ ਪੂਰਤੀ ਕਰਨ ਦੇ ਲਈ ਜਾਂ ਤਾਂ ਦਰਬਾਰ ਸਾਹਿਬ ਜੀ ਦੇ ਗ੍ਰੰਥੀ ਸਾਹਿਬਾਨ ਲੱਗ ਜਾਂਦੇ ਨੇ ਜਾਂ ਅਕਾਲ ਤਖਤ ਸਾਹਿਬ ਦੇ ਗ੍ਰੰਥੀ ਸਾਹਿਬਾਨ ਲੱਗ ਜਾਂਦੇ ਨੇ, ਉਹ ਵੀ ਤਾਂ ਸ਼੍ਰੋਮਣੀ ਕਮੇਟੀ ਲਾਉਂਦੀ ਹੈ ਨਾ। ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਆਲਰੇਡੀ ਬਾਦਲ ਦਲ ਦੇ ਕੋਲ ਆ ਤੇ ਇਹ ਜਿਹੜੇ ਜਥੇਦਾਰ ਫੈਸਲਾ ਕਰ ਰਹੇ ਨੇ ਇਹ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ, ਉਹਨਾਂ ਦੇ ਸਿਸਟਮ ਦੇ ਅਧੀਨ ਲੱਗੇ ਹੋਏ ਨੇ। ਇਹਨਾਂ ਨੂੰ ਲਾਉਣ ਤੇ ਲਾਉਣ ਦੀ ਜਿਹੜੇ ਸਾਰੀ ਪ੍ਰਕਿਰਿਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਥ 'ਚ ਆ,
ਫੈਸਲਾ ਕਮੇਟੀ ਦਾ ਹੋ ਗਿਆ, ਪੰਥਾਂ ਨਾ ਰਿਹਾ।
ਉਹ ਕਿਵੇਂ ਆਜ਼ਾਦਾਨਾ ਫੈਸਲਾ ਕਰ ਸਕਣਗੇ? ਉਹ ਸਮਰੱਥ ਹੀ ਨਹੀਂ ਹੈ ਨਾ, ਕਿਉਂਕਿ ਉਹ ਉਸ ਸਿਸਟਮ 'ਚ ਬੱਝੇ ਹੋਏ ਨੇ, ਉਹ ਤਾਂ ਉਸ ਸਿਸਟਮ 'ਚ ਬੱਝੇ ਹੋਏ ਨੇ ਉਹ ਆਜ਼ਾਦਾਨਾ ਤਰੀਕੇ ਦੇ ਨਾਲ। ਇਸੇ ਲਈ ਇਹ ਪੰਥ ਵੱਲੋਂ ਇਹ ਕਿਹਾ ਜਾ ਰਿਹਾ ਸਭ ਜਥੇਬੰਦੀਆਂ ਵੱਲੋਂ ਕਿ ਭਾਈ ਤੁਸੀਂ ਵੀ ਸੁਰਖਰੂ ਹੋ, ਤੁਸੀਂ ਪੰਥ ਦਾ ਇਕੱਠ ਬੁਲਾਓ, ਉਹਨਾਂ ਨੂੰ ਉਹਨਾਂ ਦੇ ਲਈ ਕਿਹੜੀ ਸਜ਼ਾ ਬਣਨੀ ਆ। ਇਹ ਇੱਥੇ ਮੈਂ ਬੈਠਾ ਇੰਟਰਵਿਊ ਦੇ ਵਿੱਚ ਕੋਈ ਹੋਰ ਕਹਿ ਦੇਵਾਂ, ਕੋਈ ਬੈਠਾ ਕਿਸੇ ਥਾਂ ਤੋਂ ਕੋਈ ਹੋਰ ਕਹਿ ਦੇਵੇ, ਉਹ ਤਾਂ ਹੋ ਗਈ ਆਪਣੇ ਆਪੋ ਆਪਣੀ ਨਿੱਜੀ ਰਾਏ। ਇਵੇਂ ਉਹ ਉੱਥੇ ਪੰਜ ਸਿੰਘ ਸਾਹਿਬਾਨ ਆਪਸ ਵਿੱਚ ਪੰਜਾਂ ਦੀ ਵਿਚਾਰ ਕਰਕੇ ਜੋ ਉਹਨਾਂ ਨੂੰ ਉੱਪਰੋਂ ਹੁਕਮ ਆਉਣਗੇ ਉਹਨਾਂ ਨੂੰ ਵਿਚਾਰ ਅਧੀਨ ਲੈ ਕੇ ਕੋਈ ਆਪਣੀ ਨਿੱਜੀ ਰਾਏ ਦੱਸ ਦੇਣਗੇ। ਪੰਥ ਦੀ ਭਾਵਨਾ, ਪੰਥ ਦੀ ਰਾਏ ਕਿੱਥੇ ਆ? ਉਹਦੀ ਸ਼ਮੂਲੀਅਤ ਕਿੱਥੇ ਆ? ਉਹ ਤਾਂ ਹੀ ਹੋਊ ਜੇ ਉੱਥੇ ਪੰਥ ਦੀ ਇਕੱਤਰਤਾ ਸੱਦੀ ਜਾਊਗੀ, ਪੰਥ ਦੀ ਜਥੇਬੰਦੀਆਂ ਦੀ ਇਕੱਤਰਤਾ ਸੱਦੀ ਜਾਊਗੀ। ਸੋ ਜਿਵੇਂ ਪੰਜਾਬੀ ਦੀ ਇੱਕ ਕਹਾਵਤ ਆ ਨਾ ਕਿ ਇਹ ਸਾਰਾ ਕੁਛ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਕੰਮ ਹੋ ਰਿਹਾ, ਤੇ ਜੇ ਇਵੇਂ ਦਾ ਕੁਛ ਹੋਊਗਾ ਵੀ ਪੰਥ ਨੇ ਅੱਗੇ ਵੀ ਇਗਨੋਰ ਕੀਤਾ ਆ, ਨਾ ਮਨਜ਼ੂਰ ਕੀਤਾ ਆ, ਹੁਣ ਫਿਰ ਕਰ ਦੇਣਗੇ?
ਜਿਵੇਂ ਇਸੇ ਸਰਕਾਰ ਨੂੰ ਕਿਸੇ ਵੇਲੇ ਇਸੇ ਕਮੇਟੀ ਦੇ ਵੱਲੋਂ ਫਕਰੇ ਕੌਮ ਦਾ ਖਿਤਾਬ ਦਿੱਤਾ ਜਾਂਦਾ ਰਿਹਾ, ਅਤੇ ਅੱਜ ਇਸੇ ਉਹੀ ਸਰਕਾਰ ਦੇ ਬੰਦਿਆਂ ਨੂੰ ਉਹੀ ਕਮੇਟੀ ਦੇ ਬੰਦੇ ਨੇ ਜਿਹੜੇ ਤਲਬ ਕਰ ਰਹੇ ਨੇ ਕਿ ਭਾਈ ਤੁਸੀਂ ਗਲਤੀਆਂ ਕੀਤੀਆਂ ਨੇ। ਤਾਂ ਦੋ ਗੱਲਾਂ ਪੈਰਲਲ ਕਿਵੇਂ ਚੱਲ ਸਕਦੀਆਂ ਨੇ? ਵੀ ਇੱਕ ਪਾਸੇ ਤੁਸੀਂ ਫਕਰੇ ਕੌਮ ਦਾ ਵੀ ਉਹਨਾਂ ਨੂੰ ਖਿਤਾਬ ਦੇ ਰਹੇ ਹੋ, ਦੂਸਰੇ ਪਾਸੇ ਕਹਿ ਰਹੇ ਹੋ ਕਿ ਤੁਸੀਂ ਗਲਤੀਆਂ ਬਹੁਤ ਕਰਤੀਆਂ।
ਜਦ ਮਿਲਵਰਤਨੀਏ ਤਖ਼ਤ ਸਾਹਿਬਾਨ ਦੇ ਸੇਵਾ ਸੰਭਾਲ ਅਤੇ ਪਹਿਰੇਦਾਰੀ ਦੇ ਪ੍ਰਬੰਧ ਵਿੱਚ ਕਬਜ਼ਾ ਜਮਾ ਕੇ ਬੈਠਣਗੇ, ਉਹ ਤਾਂ ਇਵੇਂ ਦੇ ਫੈਸਲੇ ਲੈਣਗੇ, ਉਹ ਤਾਂ ਵਿਰੋਧਾਭਾਸ ਵਾਲੇ ਫੈਸਲੇ ਲੈਣਗੇ, ਜਿਨ੍ਹਾਂ ਨੂੰ ਇਸੇ ਤਖ਼ਤ ਤੋਂ ਇਹਨਾਂ ਇਸੇ ਸਿਸਟਮ ਵੱਲੋਂ ਫਕਰੇ ਕੌਮ ਦਿੱਤਾ ਗਿਆ, ਉਹਨਾਂ ਦਾ ਹੀ ਪੁੱਤਰ, ਉਹਨਾਂ ਦਾ ਹੀ ਡਿਪਟੀ ਮੁੱਖ ਮੰਤਰੀ, ਮੇਨ ਤਾਂ ਸੂਬੇਦਾਰ ਪ੍ਰਕਾਸ਼ ਸਿੰਘ ਬਾਦਲ ਸੀ ਜਿਹਨੂੰ ਫਕਰੇ ਕੌਮ ਕਿਹਾ ਗਿਆ,
ਉਹੀ ਉਹਨਾਂ ਦੀ ਉਹ ਸਰਕਾਰ ਸੀ,
ਉਹਨਾਂ ਦੀ ਉਹ ਸਰਕਾਰ ਸੀ। ਉਹਨਾਂ ਦੀ ਸਰਕਾਰ ਦੇ ਦੌਰਾਨ ਸਾਰੇ ਗੁਨਾਹ ਹੋਏ, ਉਹਨਾਂ ਦੇ ਸਰਕਾਰ ਦੇ ਦੌਰਾਨ ਇਹ ਰਾਜ ਧਰਮ ਨਹੀਂ ਨਿਭਾ ਸਕੇ, ਉਹਨਾਂ ਦੀ ਸਰਕਾਰ ਦੇ ਦੌਰਾਨ ਉਸੇ ਪੀਰੀਅਡ ਦੇ ਦੌਰਾਨ ਇਹਨਾਂ ਦੀਆਂ ਵਫਾਦਾਰੀਆਂ ਅਤੇ ਉਂਗਲਾਂ ਉੱਠੀਆਂ, ਤੋ ਇਹ ਉਹ ਕਿਵੇਂ ਬਖਸ਼ੇ ਗਏ? ਉਹ ਫਕਰੇ ਕੌਮ ਕਿੱਦਾਂ ਰਹਿ ਜਾਣ? ਅਤੇ ਇਹ ਇਹਨਾਂ ਨੂੰ ਤਨਖਾਹਾਂ ਲੱਗ ਰਹੀਆਂ, ਉਹਦੇ 'ਤੇ ਕੋਈ ਗੱਲ ਹੀ ਨਹੀਂ ਕਰ ਰਿਹਾ ਕਿ ਭਾਈ ਉਹ ਇੱਕ ਵੱਡਾ ਹਿੱਸਾ ਸੀ, ਇਹ ਤਾਂ ਡਿਪਟੀ ਮੁੱਖ ਮੰਤਰੀ ਸੀ, ਮੁੱਖ ਮੰਤਰੀ ਤਾਂ ਮੇਨ ਪ੍ਰਕਾਸ਼ ਸਿੰਘ ਬਾਦਲ ਸੀ ਜਿਹਨੂੰ ਇਸੇ ਪ੍ਰਬੰਧ ਨੇ ਫਕਰੇ ਕੌਮ ਕਹਿ ਦਿੱਤਾ। ਅੱਜ ਉਸੇ ਪ੍ਰਬੰਧ ਵਾਲੇ ਸਾਰੀ ਕੈਬਨਿਟ ਨੂੰ ਸੱਦਿਆ ਜਾ ਰਿਹਾ, ਸਾਰੀ ਕੈਬਨਿਟ ਨੂੰ ਕਹਿ ਰਹੇ ਵੀ ਤੁਸੀਂ ਗੁਨਾਹ ਕੀਤੇ ਆ 10 ਸਾਲਾਂ 'ਚ। ਉਹਨਾਂ 10 ਸਾਲਾਂ 'ਚ ਜਿਹੜਾ ਉਸ ਕੈਬਨਿਟ ਦਾ ਸਭ ਤੋਂ ਮੁੱਖ ਚਿਹਰਾ ਆ, ਮੁੱਖ ਸੂਬੇਦਾਰ ਆ, ਉਹਦਾ ਕੋਈ ਨਾਂ ਹੀ ਨਹੀਂ ਲੈ ਰਿਹਾ ਕਿ ਉਹ ਗੁਨਾਹਗਾਰ ਨਹੀਂ। ਚਾਹੇ ਉਹ ਇਸ ਫਾਨੀ ਸੰਸਾਰ 'ਚ ਨਹੀਂ ਆ, ਪਰ ਗੱਲ ਤਾਂ ਉਹਦੇ 'ਤੇ ਵੀ ਹੋਊਗੀ। ਸੋ ਇਹ ਕੁੱਲ ਮਿਲਾ ਕੇ ਸਾਰਾ ਕੁਛ ਅਸਲ ਵਿੱਚ ਜਿਹੜੀ ਖੇਡ ਖੇਡੀ ਜਾ ਰਹੀ ਹੈ ਕਿ ਇਹਨਾਂ ਨੂੰ ਫਿਰ ਇੱਦਾਂ ਲੱਗ ਰਿਹਾ ਕਿ ਸ਼ਾਇਦ ਅਸੀਂ ਇਸ ਤਰੀਕੇ ਦੇ ਨਾਲ ਜੇ 2017 'ਚ ਸਾਨੂੰ ਲੋਕਾਂ ਨੇ ਮੂੰਹ ਨਹੀਂ ਲਾਇਆ, ਵੋਟਾਂ ਨਹੀਂ ਪਾਈਆਂ, ਫਿਰ 2019 'ਚ ਸਾਨੂੰ ਰੱਦ ਕਰ ਦਿੱਤਾ, ਫਿਰ 2022 'ਚ ਰੱਦ ਕਰ ਦਿੱਤਾ, 24 'ਚ ਬਿਲਕੁਲ ਹੀ ਰੱਦ ਕਰ ਦਿੱਤਾ, ਥੋੜ੍ਹਾ ਬਹੁਤਾ ਵੀ ਜਿਹੜਾ ਸੀ ਉਹ ਵੀ 24 'ਚ ਰੱਦ ਕਰ ਦਿੱਤਾ। ਸਿੱਖਾਂ ਨੇ ਤਾਂ ਲੰਬੇ ਸਮੇਂ ਤੋਂ ਰੱਦ ਕੀਤਾ ਸੀ, ਹੁਣ ਤਾਂ ਪੰਜਾਬ ਦੇ ਆਮ ਲੋਕਾਂ ਨੇ ਵੀ ਰੱਦ ਕਰ ਦਿੱਤਾ ਇਹਨਾਂ ਦੇ ਇਹ ਸਾਰੇ ਗੁਨਾਹਾਂ ਨੂੰ ਵੇਖਦੇ ਹੋਏ। ਜੇ ਇਹਨਾਂ ਨੂੰ ਇਹ ਲੱਗ ਰਿਹਾ ਕਿ ਸ਼ਾਇਦ ਇੱਦਾਂ ਦੇ ਸਾਰੇ ਪਾਪੜ ਵੇਲ ਕੇ, ਇੱਦਾਂ ਦੇ ਟਕਵੰਜ ਕਰਕੇ ਕਿ ਸ਼ਾਇਦ ਅਸੀਂ ਫਿਰ ਤੋਂ ਸੂਬੇਦਾਰੀ ਦੇ ਵਿੱਚ ਆ ਜਾਵਾਂਗੇ ਜਾਂ ਸੱਤਾ 'ਚ ਆ ਜਾਵਾਂਗੇ, ਤਾਂ ਉਹ ਹੁਣ ਪੋਸੀਬਲ ਨਹੀਂ ਹੈ।
ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਣ ਵਾਲੇ ਤਮਾਮ ਜਾਂ ਸਾਰੇ ਫੈਸਲਿਆਂ ਦੇ ਵਿੱਚ ਹੀ ਪੰਥਕ ਰਾਏ ਲਈ ਜਾਂਦੀ ਰਹੀ ਹੈ ਜਾਂ ਲਈ ਜਾਂਦੀ ਹੈ। ਤਾਂ ਜਿਸ ਦਿਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲੱਗੀ ਹੈ ਅਤੇ ਉਹਨਾਂ ਹੀ ਦਿਨਾਂ ਦੇ ਵਿੱਚ ਉਸੇ ਦਿਨ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਥ ਦੇ ਪਾਸੋਂ ਇਹ ਮੰਗ ਕੀਤੀ ਹੈ ਵੀ ਬੰਦੀ ਸਿੰਘ ਨੇ ਜਿਹੜੇ ਉਹਨਾਂ ਦੇ ਲਈ ਜਿਹੜੀ ਪਟੀਸ਼ਨ ਪਾਈ ਗਈ ਹੈ ਅਤੇ ਉਹ ਪਟੀਸ਼ਨ ਭਾਈ ਰਾਜੋਆਣਾ ਵਾਸਤੇ ਪਾਈ ਹੋਈ ਹੈ ਅਤੇ ਉਸ ਪਟੀਸ਼ਨ ਨੂੰ ਰੱਦ ਕਰਨ ਜਾਂ ਨਾ ਕਰਨ ਦਾ ਜਿਹੜਾ ਫੈਸਲਾ ਹੈ ਉਹ ਸ਼੍ਰੋਮਣੀ ਕਮੇਟੀ ਨਹੀਂ ਕਰ ਪਾ ਰਹੀ ਅਤੇ ਉਹ ਪੰਥ ਉਹਦੇ ਲਈ ਆਪਣੇ ਸੁਝਾਅ ਪੇਸ਼ ਕਰੇ ਕਿ ਕਿਸੇ ਪਰਟੀਕੂਲਰ ਫੈਸਲਿਆਂ ਦੇ ਹੀ ਸ਼੍ਰੋਮਣੀ ਕਮੇਟੀ ਸੰਗਤ ਤੋਂ ਸੁਝਾਅ ਮੰਗਦੀ ਹੈ ਜਾਂ ਹਮੇਸ਼ਾ ਤੋਂ ਹੀ ਇੱਦਾਂ ਹੁੰਦਾ ਆਇਆ ਵੀ ਸਾਰੇ ਹੀ ਜਿਹੜੇ ਫੈਸਲੇ ਨੇ ਉਹ ਸੰਗਤ ਦੇ ਸੁਝਾਅ ਦੇ ਨਾਲ ਲਏ ਜਾਂਦੇ ਰਹੇ ਨੇ।
ਬੜੀ ਇਹ ਇੱਕ ਹੈਰਾਨੀ ਜਿਹੀ ਵਾਲੀ ਗੱਲ ਆ ਕਿ ਦੇਖੋ ਇੱਕੋ ਦਿਨ ਦੋਵੇਂ ਫੈਸਲੇ ਆ ਰਹੇ, ਉਨਾ ਹੀ ਪੰਜ ਸਿੰਘਾਂ ਵੱਲੋਂ ਆ ਰਹੇ। ਇੱਕ ਫੈਸਲੇ ਦੇ ਉੱਤੇ ਬਿਲਕੁਲ ਆਪਣੇ ਤੌਰ ਦੇ ਉੱਤੇ ਉਹ ਤਨਖਾਹੀਆ ਕਰਾਰ ਦੇ ਕੇ ਅਤੇ ਉਸ ਮਸਲੇ ਨੂੰ ਹੱਲ ਕਰ ਰਹੇ, ਦੂਸਰੇ ਦੇ ਉੱਤੇ ਉਹ ਪੰਥ ਕੋਲੋਂ ਰਾਏ ਮੰਗ ਰਹੇ ਔਰ ਉਸ ਮਸਲੇ 'ਤੇ ਰਾਏ ਮੰਗ ਰਹੇ ਜਿਹੜਾ ਮਸਲਾ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਦੀ ਵਜ੍ਹਾ ਕਰਕੇ ਹੀ ਖਰਾਬ ਹੋ ਗਿਆ। ਜਿਹੜਾ ਮਸਲਾ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਕੋਲ ਹੱਲ ਨਹੀਂ ਹੋ ਰਿਹਾ, ਜਦ ਇਹ ਰਾਜ ਸੱਤਾ 'ਚ ਸੀ ਉਦੋਂ ਇਹਨਾਂ ਨੇ ਹੱਲ ਨਹੀਂ ਕਰਨਾ ਚਾਹਿਆ, ਜਦ ਹੁਣ ਇਹ ਪਾਵਰ ਤੋਂ ਬਾਹਰ ਹੋ ਗਏ, ਸੂਬੇਦਾਰੀ ਤੋਂ ਬਾਹਰ ਹੋ ਗਏ, ਹੁਣ ਇਹਨਾਂ ਕੋਲ ਹੱਲ ਨਹੀਂ ਹੋ ਰਿਹਾ। ਸੋ ਜੇ ਭਾਈ ਰਾਜੋਆਣੇ ਦੀ ਫਾਂਸੀ ਦੇ ਮਸਲੇ ਦੇ ਉੱਤੇ ਪਈ ਪਟੀਸ਼ਨ ਵਾਪਸ ਲੈਣੀ ਕਿ ਨਹੀਂ ਲੈਣੀ ਸ਼੍ਰੋਮਣੀ ਕਮੇਟੀ ਨੇ, ਉਹ ਫੈਸਲਾ ਨਹੀਂ ਕਰ ਪਾ ਰਹੀ, ਉਹਦੇ 'ਤੇ ਤਾਂ ਰਾਏ ਮੰਗੀ ਜਾ ਰਹੀ। ਪਰ ਦੂਸਰੇ ਪਾਸੇ ਪੰਥ ਦਾ ਇੱਕ ਬਹੁਤ ਵੱਡਾ ਮਸਲਾ, ਇਹਦੇ ਬਰਾਬਰ ਦਾ ਹੀ ਇੱਕ ਮਸਲਾ ਹੋਰ ਕਿ ਜਿੱਥੇ ਵੀ ਕੋਈ ਹੋਰ ਫੈਸਲਾ ਨਹੀਂ, ਈਵਨ ਉੱਥੇ ਇਹ ਆਪ ਖੁਦ ਤਾਂ ਕੋਈ ਫੈਸਲਾ ਨਹੀਂ ਕਰ ਪਾ ਰਹੇ ਕੀ ਕਰਨਾ ਚਾਹੀਦਾ, ਤਾਂ ਹੀ ਨਾ ਲਮਕਿਆ, ਉੱਥੇ ਪੰਥ ਕੋਲੋਂ ਕੋਈ ਰਾਏ ਨਹੀਂ ਮੰਗੀ ਜਾ ਰਹੀ। ਇਹ ਆਪਸ ਵਿੱਚ ਵਿਰੋਧਾਭਾਸ ਆ, ਇਹਨਾਂ ਨੂੰ ਆਪਸ ਵਿੱਚ ਇਸ ਮਸਲਿਆਂ ਦੇ ਬਾਰੇ ਪਤਾ ਨਹੀਂ ਲੱਗ ਰਿਹਾ ਕਿ ਅਸੀਂ ਕਿੱਥੇ ਕੀ ਕਰਨਾ ਆ, ਕੀ ਨਹੀਂ ਕਰਨਾ। ਬੇਸਿਕਲੀ ਇਹ ਲੰਬੇ ਸਮੇਂ ਤੋਂ ਇੱਕ ਐਸੇ ਅਮਲ ਦੇ ਵਿੱਚ ਨੇ ਸਾਰੇ ਦੇ ਕਿ ਇਹ ਜੋ ਤਖਤ ਸਾਹਿਬ ਦੀ ਸਹੀ ਮਰਿਆਦਾ ਆ ਉਹਨੂੰ ਛੱਡ ਕੇ ਇਹ ਮਿਲਵਰਤਨੀਆਂ ਦੇ ਇਸ ਲੰਬੇ ਦੌਰ ਦੇ ਵਿੱਚ ਚਲੇ ਗਏ ਨੇ ਕਿ ਇਹਨਾਂ ਕੋਲ ਸਹੀ ਫੈਸਲੇ ਹੋਣ ਦੀ ਕੋਈ ਉਮੀਦ ਨਹੀਂ ਰਹਿ ਗਈ।
ਮੇਰਾ ਇੱਕ ਆਖਰੀ ਸਵਾਲ ਆ, ਮੈਂ ਗੱਲਬਾਤ ਨੂੰ ਸਮਾਪਤੀ ਵਾਲੇ ਪਾਸੇ ਲਿਜਾਵਾਂਗਾ। ਤੁਸੀਂ ਕਹਿ ਰਹੇ ਹੋ ਵੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਪ੍ਰਬੰਧ ਹੈ ਉਹ ਆਜ਼ਾਦ ਹੱਥਾਂ ਦੇ ਵਿੱਚ ਹੋਣਾ ਚਾਹੀਦਾ, ਵੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੋਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ, ਉਹਨਾਂ ਦਾ ਬੀਤੇ ਦਿਨਾਂ ਦੇ ਵਿੱਚ ਇਹ ਬਿਆਨ ਆਇਆ ਵੀ ਬਹੁਤ ਸਾਰੀਆਂ ਧਿਰਾਂ ਇਹ ਮੰਗ ਕਰ ਰਹੀਆਂ ਨੇ, ਜਿਹੜੀ ਮੰਗ ਤੁਸੀਂ ਆ, ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਵੀ ਜੇਕਰ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਆਜ਼ਾਦ ਪ੍ਰਬੰਧ ਦੀ ਤਰ੍ਹਾਂ ਉਹਨੂੰ ਬਹਾਲ ਕੀਤਾ ਜਾਂਦਾ ਤਾਂ ਦਿੱਲੀ ਤਖ਼ਤ ਇਸ ਅਕਾਲ ਤਖ਼ਤ ਸਾਹਿਬ ਨੂੰ ਕਿਸੇ ਨਾ ਕਿਸੇ ਢੰਗ ਤਰੀਕੇ ਆਪਣੇ ਅਧੀਨ ਕਰ ਲਵੇਗੀ। ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਰਹਿੰਦਾ ਤਾਂ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਆਜ਼ਾਦੀ ਹੈ ਜਿਹੜੀ ਉਹ ਬਹਾਲ ਰੱਖੀ ਜਾ ਸਕਦੀ ਆ।
ਦੇਖੋ ਪ੍ਰਬੰਧ ਬਾਰੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ, ਜਿਹੜਾ ਸਰਦਾਰ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਜਿਸ ਦਿਨ, ਉਸ ਦਿਨ ਜਿੱਦਾਂ ਆਪਾਂ ਵਾਰ ਵਾਰ ਕਹਿ ਰਹੇ ਹਾਂ, ਦੋ ਤਿੰਨ ਘਟਨਾਵਾਂ ਹੋਈਆਂ, ਇੱਕ ਤਾਂ ਭਾਈ ਰਾਜੋਆਣੇ ਬਾਰੇ ਫੈਸਲੇ ਬਾਰੇ ਗੱਲ ਆਈ, ਇੱਕ ਤਨਖਾਹੀਆ ਬਾਰੇ ਆਈ। ਉਸੇ ਦਿਨ ਖਾਲਸਾ ਕਾਲਜ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸੈਮੀਨਾਰ ਕਰਾ ਰਹੀ ਸੀ, ਉਸ ਸੈਮੀਨਾਰ 'ਚ ਬੋਲਦਿਆਂ ਉਸੇ ਦਿਨ ਹੀ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਇਹ ਗੱਲ ਕਹੀ। ਬੇਸਿਕਲੀ ਉਹ ਥੋੜ੍ਹਾ ਜਿਹਾ ਇਸ਼ਾਰਾ ਵੀ ਸੀ ਸਿੰਘ ਸਾਹਿਬਾਨਾਂ ਨੂੰ ਕਿ ਭਾਈ ਤੁਸੀਂ ਸਾਡੇ ਅਧੀਨ ਜੇ, ਸਾਡੇ ਕੋਲ ਤੁਹਾਡੇ ਬਾਰੇ 'ਚ ਲਾਉਣ ਅਤੇ ਲਾਉਣ ਦੇ ਅਧਿਕਾਰ ਹੈਗੇ ਨੇ, ਇਸ ਕਰਕੇ ਸੰਭਲ ਕੇ ਫੈਸਲਾ ਲਿਓ। ਇਹ ਉਹਨਾਂ ਨੂੰ ਇਸ਼ਾਰਾ ਵੀ ਸੀ, ਇੱਕ ਤਾਂ ਇਹ ਵੀ ਆ, ਪਰ ਦੂਸਰੀ ਗੱਲ ਆ ਜਿਹੜੀ ਮੁੱਖ ਤੌਰ ਦੇ ਉੱਤੇ ਕਿ ਜਿਹੜਾ ਇਹ ਪ੍ਰਬੰਧ ਆ, ਅਕਾਲ ਤਖਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਇੱਕ ਭਾਰਤੀ ਸੰਵਿਧਾਨ ਦੇ, ਇੰਡੀਆ ਦੇ ਸੰਵਿਧਾਨ ਦੇ ਇੱਕ ਐਕਟ ਦੇ ਅਧੀਨ, ਜਿਹੜਾ 1925 ਦਾ ਐਕਟ, ਗੁਰਦੁਆਰਾ ਐਕਟ ਆ, ਉਹਦੇ ਅਧੀਨ ਅਤੇ ਵੋਟਾਂ ਦੇ ਨਾਲ ਚੁਣੀ ਜਾਂਦੀ ਇੱਕ ਉਹ ਸੰਗਠਨ ਆ ਜਿਹੜਾ ਕਿ ਪਿਛਲੇ 100 ਸਾਲ ਪਹਿਲਾਂ ਹੋਂਦ ਵਿੱਚ ਆਇਆ ਅਤੇ ਸਿੱਖਾਂ ਵੱਲੋਂ ਹੋਂਦ ਵਿੱਚ ਆਇਆ। ਸ੍ਰੀ ਅਕਾਲ ਤਖਤ ਸਾਹਿਬ ਇੱਕ ਸੰਸਥਾ ਆ, ਸੰਗਠਨ ਅਤੇ ਸੰਸਥਾ 'ਚ ਫਰਕ ਆ। ਸੰਸਥਾਵਾਂ ਉਹ ਆ ਜਿਹੜੀਆਂ ਗੁਰੂ ਵੱਲੋਂ, ਗੁਰੂ ਸਾਹਿਬਾਨਾਂ ਵੱਲੋਂ ਖਾਲਸੇ ਨੂੰ, ਸਿੱਖਾਂ ਨੂੰ ਦਿੱਤੀਆਂ ਗਈਆਂ ਆ, ਅਤੇ ਸੰਸਥਾਵਾਂ ਕਦੀ ਖਤਮ ਨਹੀਂ ਹੁੰਦੀਆਂ, ਸੰਗਠਨ ਖਤਮ ਹੁੰਦੇ ਆਏ ਆ ਅਤੇ ਬਣਦੇ ਆਏ ਆ। ਜਿਵੇਂ ਮਿਸਲਾਂ, ਮਿਸਲਾਂ ਸੰਗਠਨ ਸੀ, ਉਹ ਸਿੱਖਾਂ ਆਪ ਬਣਾਏ, ਆਪ ਖਤਮ ਕਰ ਦਿੱਤੇ। ਸੰਸਥਾਵਾਂ ਕੀ ਨੇ? ਪੰਗਤ, ਸੰਗਤ, ਲੰਗਰ, ਗੁਰੂ ਗ੍ਰੰਥ, ਗੁਰੂ ਖਾਲਸਾ ਪੰਥ, ਨਿਸ਼ਾਨ, ਨਿਗਾਰੇ, ਅਕਾਲ ਤਖਤ ਸਾਹਿਬ, ਇਹ ਗੁਰਮਤਾ, ਸਰਬੱਤ ਖਾਲਸਾ, ਇਹ ਸਾਰੇ ਇਹ ਸੰਸਥਾਵਾਂ ਨੇ। ਇਹ ਖਤਮ ਨਹੀਂ ਹੋ ਸਕਦੀਆਂ
ਜੀ,
ਇਹ ਰਹਿ ਰਹਿ ਕੇ ਜੇ ਕਿਸੇ ਸਮੇਂ ਇਹ ਪ੍ਰਗਟ ਅਤੇ ਅਲੋਪ ਹੋ ਸਕਦੀਆਂ ਨੇ, ਜੇ ਅੱਜ ਦੇ ਸਮੇਂ ਦੇ ਵਿੱਚ ਇਹ ਅਲੋਪ ਨੇ, ਪ੍ਰਗਟ ਰੂਪ ਦੇ ਵਿੱਚ, ਜ਼ਾਹਰਾ ਰੂਪ 'ਚ ਨਹੀਂ ਨੇ, ਪਰ ਇਹ ਗੁਰਮਤਾ ਜਾਂ ਅਕਾਲ ਤਖਤ ਸਾਹਿਬ ਦਾ ਸੇਵਾ ਸੰਭਾਲ ਦਾ ਪ੍ਰਬੰਧ ਜ਼ਾਹਰਾ ਰੂਪ 'ਚ ਆਏਗਾ। ਅਕਾਲ ਤਖਤ ਸਾਹਿਬ ਬਿਲਕੁਲ ਉਸ ਤਰੀਕੇ ਨਾਲ ਜਿਵੇਂ ਗੁਰੂ ਸਾਹਿਬ ਨੇ ਇਹਦਾ ਰੂਪ ਰੱਖਿਆ, ਉਸ ਰੂਪ ਦੇ ਵਿੱਚ ਆਪਣਾ ਉਹ ਨਿਭਾਏਗਾ। ਪਰ ਸੰਗਠਨ ਜਿਹੜੇ ਆ, ਕਿ ਗੁਰੂ ਵੱਲੋਂ ਬਣਾਈਆਂ ਹੋਈਆਂ ਸੰਸਥਾਵਾਂ ਜਿਹੜੇ ਉਸ ਤੋਂ ਬਾਅਦ ਪੈਦਾ ਕੀਤੇ ਗਏ, ਬਣਾਏ ਗਏ ਸੰਗਠਨ ਉਹਨਾਂ ਦੇ ਅਧੀਨ ਚੱਲਣਗੇ, ਔਰ ਉਹ ਵੀ ਉਸ ਸੰਗਠਨ ਦੇ ਅਧੀਨ ਜਿਹੜਾ ਸਿੱਖਾਂ ਦਾ ਸੰਗਠਨ ਕਿਸੇ ਹੋਰ ਤਖਤ, ਭਾਵ ਦਿੱਲੀ ਤਖਤ ਦੇ ਸੰਵਿਧਾਨ ਦੇ ਅਧੀਨ ਚੱਲ ਰਿਹਾ। ਕਿੰਨੀ ਸਿਧਾਂਤਕ ਗਲਤੀ ਆ ਇਹ, ਕਿੰਨੀ ਸਿਧਾਂਤਕ ਭੁੱਲ ਆ ਇਹ, ਸਮਝਦੀ ਭੁੱਲ ਆ ਇਹ, ਕਿ ਇੱਕ ਜ਼ਿੰਮੇਵਾਰ ਥਾਂ ਦੇ ਉੱਤੇ, ਪਦਵੀ ਦੇ ਉੱਤੇ ਬੈਠਾ ਹੋਇਆ ਇੱਕ, ਚਾਹੇ ਕਿ ਉਹ ਮਿਲਵਰਤਨੀ ਪਦਵੀ ਦੇ ਉੱਤੇ ਬੈਠੇ ਹੋਏ ਆ,
ਇਹ ਵੀ ਮਿਲਵਰਤਨੇ ਦੀ ਪਦਵੀ ਮੰਨਦੇ ਸੀ ਇਹਨੂੰ,
ਜਿਹੜਾ ਵੋਟਾਂ ਲੜ ਰਹੇ ਆ ਕਿਸੇ ਦੂਸਰੇ ਸੰਵਿਧਾਨ ਦੇ, ਚਾਹੇ ਤੇ ਉਹ ਗੁਰਦੁਆਰਾ ਪ੍ਰਬੰਧ ਤਾਂ ਆਪਣਾ ਆਜ਼ਾਦ ਸੀ ਨਾ, ਪਰ ਅੱਜ ਤਾਂ ਉਹ ਕਿਸੇ ਦੂਸਰੇ ਸੰਵਿਧਾਨ ਦੇ ਅਧੀਨ ਵੋਟਾਂ ਲੜ ਰਹੇ ਆ। ਇਹ ਗੱਲਾਂ ਜ਼ਰੂਰ ਸਾਨੂੰ ਡਿਬੇਟ 'ਚ ਲੈ ਕੇ ਆਉਣੀਆਂ ਚਾਹੀਦੀਆਂ, ਸਮਝ 'ਚ ਲੈ ਕੇ ਆਉਣੀਆਂ ਚਾਹੀਦੀਆਂ, ਕਿ ਐਡੀ ਵੱਡੀ ਨਾ ਸਮਝੀ ਵਾਲੀਆਂ ਗੱਲਾਂ ਇਸ ਇਹਨਾਂ ਅਹੁਦਿਆਂ 'ਤੇ ਰਹਿ ਕੇ ਨਹੀਂ ਕੀਤੀਆਂ ਜਾ ਸਕਦੀਆਂ। ਅਕਾਲ ਤਖਤ ਸਾਹਿਬ ਸਿੱਖਾਂ ਦਾ ਸੁਪਰੀਮ ਸੁਤੰਤਰ ਤਖਤ ਆ, ਸਾਰੀ ਦੁਨੀਆ ਤੋਂ ਇਹਦੇ ਬਾਰੇ ਵਿੱਚ ਵੀ ਜੇ ਇਹਨਾਂ ਨੂੰ ਲੱਗਦਾ ਆ ਕਿ ਜੇ ਤਖਤ ਸਾਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਨਾ ਰਿਹਾ, ਤਾਂ ਉਹ ਦਿੱਲੀ ਤਖਤ, ਦਿੱਲੀ ਵਾਲੇ ਉਹਦਾ ਬੋਰਡ ਬਣਾ ਦੇਣਗੇ, ਜਿਵੇਂ ਹਜ਼ੂਰ ਸਾਹਿਬ ਦਾ ਜਾਂ ਪਟਨਾ ਸਾਹਿਬ ਦਾ ਬਣਾਇਆ। ਪਰ ਅਸੀਂ ਇੱਥੇ ਇਹ ਬੇਨਤੀ ਕਰਦੇ ਹਾਂ ਕਿ ਭਾਈ, ਜੇ ਤੁਸੀਂ ਇਹਨਾਂ ਸਮਾਂ ਰਹਿੰਦਿਆਂ ਗੁਰੂ ਖਾਲਸਾ ਪੰਥ ਦੀ ਸੇਵਾ ਦੇ ਵਿੱਚ ਇਹ ਕਦਮ ਨਾ ਚੁੱਕਿਆ ਕਿ ਇਹਦੀ ਪਹਿਰੇਦਾਰੀ ਅਤੇ ਇਹਦੀ ਸੇਵਾ ਸੰਭਾਲ ਗੁਰੂ ਖਾਲਸਾ ਪੰਥ ਦੇ ਸਪੁਰਦ ਕਰ ਦਿਓ ਸਮਾਂ ਰਹਿੰਦਿਆਂ, ਖਾਸ ਕਰਕੇ ਤੁਸੀਂ ਪਹਿਲਕਦਮੀ ਕਰੋ ਕਿ ਤੁਸੀਂ ਜਿਹੜਾ ਅਕਾਲ ਤਖਤ ਸਾਹਿਬ ਆ ਉਹਦੀ ਸੇਵਾ ਸੰਭਾਲ ਅਤੇ ਪਹਿਰੇਦਾਰੀ ਕਿਵੇਂ ਹੋਣੀ ਚਾਹੀਦੀ ਆ, ਇਹਦੇ ਉੱਤੇ ਪੰਥ ਦਾ ਇਕੱਠ ਸੱਦ ਲਓ। ਅਸੀਂ ਤਾਂ ਕਹਿੰਦੇ ਹਾਂ ਕਿ ਮੌਜੂਦਾ ਜਥੇਦਾਰ ਜਾਂ ਮੌਜੂਦਾ ਪ੍ਰਬੰਧ ਵਾਲੇ ਜਿੰਨੇ ਨੁਮਾਇੰਦੇ ਨੇ, ਉਹ ਸਾਰੇ ਪੰਥ ਦੀ ਇੱਕ ਇਕੱਤਰਤਾ ਇਸ ਮਸਲੇ ਉੱਤੇ ਸੱਦ ਲੈਣ, ਸਾਰੇ ਜਥਿਆਂ ਨੂੰ, ਜਥੇਬੰਦੀਆਂ ਨੂੰ, ਨੁਮਾਇੰਦਿਆਂ ਨੂੰ ਸੱਦਣ, ਉੱਥੇ ਪੰਜ ਸਿੰਘ ਚੁਣ ਕੇ ਖਾਲਸਾ ਦੀ ਰਵਾਇਤ ਅਨੁਸਾਰ ਫੈਸਲਾ ਹੋਵੇ ਕਿ ਭਾਈ ਸਾਰਿਆਂ ਦੀ ਸਾਂਝੀ ਰਾਏ ਲਈ ਜਾਵੇ ਕਿ ਅਕਾਲ ਤਖਤ ਸਾਹਿਬ ਦਾ ਸੇਵਾ ਸੰਭਾਲ ਅਤੇ ਪ੍ਰਬੰਧ ਵੋਟਾਂ ਵਾਲੀਆਂ ਧਿਰਾਂ ਤੋਂ ਕਿਵੇਂ ਬਾਹਰ ਕੱਢਣਾ, ਦੂਸਰੇ ਤਖਤ ਤੋਂ ਕਿਵੇਂ ਬਾਹਰ ਕੱਢਣਾ, ਇਹ ਦੂਸਰੇ ਤਖਤ ਦੇ ਅਧੀਨ ਨਹੀਂ ਚੱਲ ਸਕਦਾ। ਜੇ ਇਵੇਂ ਨਾ ਕੀਤਾ ਤਾਂ ਕੱਲ੍ਹ ਨੂੰ ਜਿਵੇਂ ਆਮ ਆਦਮੀ ਪਾਰਟੀ ਸੂਬੇਦਾਰੀ 'ਚ ਆ, ਜਿਵੇਂ ਭਾਜਪਾ ਇੱਥੇ ਪੰਜਾਬ 'ਚ ਪੂਰੇ ਪੈਰ ਪਸਾਰ ਰਹੀ ਆ, ਅਤੇ ਜਿਹੜੇ ਧੜੇ ਸਿੱਖਾਂ ਦੇ ਬਹੁਤ ਧੜੇ ਜਦ ਇਹਨਾਂ ਨੂੰ ਲਾਂਭੇ ਕਰਕੇ ਆਪ ਆਉਣਾ ਚਾਹੁੰਦੇ ਆ, ਉਹਨਾਂ ਨੂੰ ਵੀ ਦਿੱਲੀ ਤਖ਼ਤ ਥਾਪੀ ਦੇ ਦਿੰਦਾ, ਸਾਰਿਆਂ ਦੇ ਸਾਹਮਣੇ ਆ। ਐਸੇ ਜੇ ਕੋਈ ਧੜੇ ਆਣ ਕੇ ਇਹਨਾਂ ਦੀ ਬਜਾਏ ਉਹ ਬੈਠ ਜਾਣ, ਅਤੇ ਜਿੱਦਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਭਾਜਪਾ ਨੇ ਕਬਜ਼ਾ ਕਰ ਲਿਆ, ਦਿੱਲੀ ਤਖ਼ਤ ਨੇ ਕਬਜ਼ਾ ਕਰ ਲਿਆ, ਪਟਨਾ ਸਾਹਿਬ 'ਤੇ ਕਬਜ਼ਾ ਕਰ ਲਿਆ, ਹਰਿਆਣਾ ਕਮੇਟੀ ਇਹਨਾਂ ਤੋਂ ਵੱਖ ਕਰ ਲਈ, ਇਹਨਾਂ ਨੇ ਕੁਛ ਕਰ ਲਿਆ? ਅਤੇ ਜੇ ਇਹ ਇਹ ਕਮੇਟੀ ਵੀ ਖੁੱਸ ਗਈ ਬਾਦਲ ਦਲ ਕੋ, ਤਾਂ ਫਿਰ ਕੀ ਇਹ ਇਸ ਸਮੇਂ ਨੂੰ ਵਾਪਸ ਲਿਆ ਸਕਣਗੇ ਕਿ ਭਾਈ ਜਦ ਤੁਹਾਡੇ ਇੱਥੇ ਰਹਿੰਦਿਆਂ ਪੰਥ ਤੁਹਾਨੂੰ ਕਹਿ ਰਿਹਾ ਸੀ ਕਿ ਭਾਈ ਇੱਥੇ ਫੈਸਲਾ ਕਰੋ ਕਿ ਅਕਾਲ ਤਖ਼ਤ ਸਾਹਿਬ ਜਿਹੜਾ ਆ ਉਹ ਸੁਤੰਤਰ ਇੱਕ ਐਸੇ ਜਥੇ ਕੋ ਵਿਚਰਨਾ ਚਾਹੀਦਾ ਜਿਹੜਾ ਜਥਾ ਸੁਤੰਤਰ ਹੋਵੇ ਅਤੇ ਖਾਲਸਾ ਪੰਥ ਦਾ ਹੋਵੇ, ਨਾ ਕਿ ਦਿੱਲੀ ਤਖ਼ਤ ਦੇ ਅਧੀਨ ਚੱਲਣ ਵਾਲਾ ਹੋਵੇ, ਅਤੇ ਇਹਦੇ 'ਤੇ ਕੋਈ ਫੈਸਲਾ ਕਰਨ ਲਈ ਇਕੱਠ ਸੱਦੋ, ਉਹ ਸਮਾਂ ਤਾਂ ਵਾਪਸ ਨਹੀਂ ਆਉਣਾ। ਸੋ ਇੱਥੇ ਭਾਜਪਾ ਕਬਜ਼ਾ ਕਰ ਲਵੇ ਕਮੇਟੀ 'ਤੇ ਮੁੜ ਕੇ ਭਾਜਪਾ ਆਪਣਾ ਜਥੇਦਾਰ ਲਾਵੇ ਅਤੇ ਅਕਾਲ ਤਖ਼ਤ ਸਾਹਿਬ ਨੂੰ ਸਿੱਧਾ ਸਿੱਧਾ ਆਪਣੇ ਅਧੀਨ ਕਰ ਲਵੇ, ਜਿਹਦੀ ਕਿ ਉਹ ਲੰਬੇ ਸਮੇਂ ਤੋਂ ਕਵਾਇਦ ਦੇ ਵਿੱਚ ਹਨ। ਉਸ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਇਹ ਪਹਿਲਕਦਮੀ ਕਰਨੀ ਚਾਹੀਦੀ ਅਤੇ ਪੰਥ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ।
ਕੀ ਤਨਖਾਹੀਆ ਸਿੱਖ ਪੰਥ ਦੀ ਅਗਵਾਈ ਕਰ ਸਕਦਾ?
ਤਨਖਾਹੀਆ ਸਿੱਖ ਅਕਾਲੀਆਂ ਦੇ ਵਿੱਚ ਨਿੱਜ ਰਹਿਤ ਦੇ ਵਿੱਚ ਕੋਈ ਵਜਰਕ੍ਰੈਤ ਜਾਂ ਕ੍ਰੈਤ ਹੋ ਜਾਵੇ ਉਹ ਮਸਲਾ ਅਲੱਗ ਆ, ਪਰ ਰਾਜਨੀਤਿਕ ਤੌਰ 'ਤੇ ਜਿਹਨੇ ਪੰਥ ਦੀ ਅਗਵਾਈ ਕਰਨੀ ਆ ਜੇ ਕੋਈ ਉਹ ਮਿਲਵਰਤਨੀਆਂ ਆ ਤਾਂ ਮਿਲਵਰਤਨੀਆਂ ਕੋਈ ਵੀ ਪੰਥ ਦੀ ਅਗਵਾਈ ਨਹੀਂ ਕਰ ਸਕਦਾ। ਪੰਥ ਦੀ ਅਗਵਾਈ ਅਕਾਲੀ ਸਿੰਘ, ਅਕਾਲੀ ਬਿਰਤੀ ਵਾਲੇ ਸਿੰਘ, ਅਕਾਲੀ ਰਹਿਤ ਵਾਲੇ ਸਿੰਘ, ਚਾਹੇ ਕਿ ਜਿਹੜਾ ਅਕਾਲੀ ਫੂਲਾ ਸਿੰਘ, ਬਾਬਾ ਫੂਲਾ ਸਿੰਘ ਅਕਾਲੀ, ਜਾਂ ਉਸ ਸਮੇਂ ਦੇ ਅਕਾਲੀ ਬਾਬਾ ਦੀਪ ਸਿੰਘ ਹੋਣਾ ਵਰਗੇ ਨਿੱਜ ਰਹਿਤ, ਉਸ ਸਮੇਂ ਦੇ ਅਤੇ ਹੁਣ ਦੇ ਸਮੇਂ ਦੇ ਵਿੱਚ ਫਰਕ ਨੇ, ਪਰ ਅੱਜ ਵੀ ਹੈ ਨਾ, ਅੱਜ ਵੀ ਐਸੇ ਸਿੰਘ ਨੇ ਜਿਨ੍ਹਾਂ ਦੀ ਪਹਿਲੀ ਵਫਾਦਾਰੀ ਗੁਰੂ ਗ੍ਰੰਥ, ਗੁਰੂ ਪੰਥ ਨਾਲ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਆ, ਜਿਨ੍ਹਾਂ ਦੀ ਨਿੱਜ ਰਹਿਤ ਉੱਚੀ ਆ, ਜਿਨ੍ਹਾਂ ਨੇ ਦੁਨਿਆਵੀ ਤੌਰ ਦੇ ਉੱਤੇ ਕੋਈ ਰਾਜ ਸੱਤਾ ਨਹੀਂ ਲੈਣੀ, ਕੋਈ ਵੋਟਾਂ ਨਹੀਂ ਲੜਨੀਆਂ, ਜਿਨ੍ਹਾਂ ਨੇ ਦਿੱਲੀ ਤਖ਼ਤ ਦੇ ਅਧੀਨ ਨਹੀਂ ਚੱਲਣਾ, ਜਿਨ੍ਹਾਂ ਨੇ ਸੁਤੰਤਰ ਚੱਲਣਾ, ਐਸੇ ਸਿੱਖ ਹਨ, ਐਸੇ ਸਿੱਖ ਹੀ ਅਗਵਾਈ ਕਰ ਸਕਦੇ ਪੰਥ ਦੀ।
ਜਿਹੜੇ ਅੱਜ ਦੇ ਵੋਟਤੰਤਰ ਦੇ ਵਿੱਚ ਜਿਹੜੇ ਸਿੱਖ ਨੇ ਕੰਮ ਕਰ ਰਹੇ ਨੇ, ਮਤਲਬ ਉਹ ਪੰਥ ਦੀ ਅਗਵਾਈ ਹੈ ਜਿਹੜੀ ਨਹੀਂ ਕਰ ਸਕਦੇ,
ਉਹ ਮਿਲਵਰਤਨੀਆਂ ਦੀ ਅਗਵਾਈ ਕਰ ਸਕਦੇ ਆ, ਮਿਲਵਰਤਨੀਆਂ ਦੀ ਕਰਨ,
ਪੰਥ ਦੀ ਨਹੀਂ ਕਰ ਸਕਦੇ।
ਪੰਥ ਦੇਖੋ, ਆਪਾਂ ਵੋਟਾਂ ਵਾਲਿਆਂ ਨੂੰ ਪੰਥ ਸਮਝਣ ਦੇ ਵਿੱਚ ਬਹੁਤ ਵੱਡੀ ਕੁਤਾਹੀ ਕਰ ਰਹੇ ਹਾਂ ਕਿ ਜਿਹੜੀ ਵੋਟਾਂ ਲੜਨ ਵਾਲੀਆਂ ਧਿਰਾਂ ਆ ਉਹੀ ਪੰਥ ਨੇ, ਤੋਂ ਬਾਰ ਬਾਰ ਕਹਿ ਰਹੇ ਉਹ ਪੰਥ ਦਾ ਇੱਕ ਹਿੱਸਾ ਨੇ, ਪੰਥ ਦਾ ਇੱਕ ਅੰਗ ਨੇ, ਪੰਥ ਤੋਂ ਬਾਹਰ ਨਹੀਂ ਹੈ, ਪੰਥ ਦਾ ਇੱਕ ਅੰਗ ਨੇ। ਜਿਵੇਂ ਉਦਾਹਰਣਾਂ ਦਿੱਤੀਆਂ, ਭਾਈ ਸ਼ੁਬੇਕ ਸਿੰਘ ਪੰਥ ਦਾ ਇੱਕ ਅੰਗ ਸੀ, ਦੀਵਾਨ ਕੌੜਾ ਮੱਲ ਪੰਥ ਦਾ ਇੱਕ ਅੰਗ ਸੀ, ਉਹ ਅੰਗ ਰਹਿਣੇ ਨੇ, ਉਹ ਪੰਥ ਤੋਂ ਬਾਹਰ ਨਹੀਂ ਹੈ। ਪਰ ਪੰਥ ਦੇ ਵਿੱਚ ਫੈਸਲਾ ਕਿੰਨੇ ਲੈਣਾ ਅਤੇ ਅਗਵਾਈ ਕਿੰਨੇ ਕਰਨੀ ਆ, ਉਹ ਹੀ ਧਿਰ ਕਰ ਸਕਦੀ ਆ ਜਿਹੜੀ ਕਿਸੇ ਦੂਸਰੇ ਤਖ਼ਤ ਦੇ ਅਧੀਨ ਨਾ ਚੱਲੇ। ਵੋਟਾਂ ਵਾਲੇ ਵੋਟਾਂ ਲੜਨ, ਇਹ ਧਿਰ ਚਾਹੀਦੀ ਆ, ਇਹ ਪੰਥ ਵਿੱਚ ਚਾਹੀਦੀ ਆ, ਪੰਥ ਤੋਂ ਬਾਹਰ ਹੀ ਨਹੀਂ ਚਾਹੀਦੀ, ਇਹ ਪੰਥ ਦੇ ਅਧੀਨ ਚੱਲਣੀ ਚਾਹੀਦੀ ਆ। ਇਹਨਾਂ ਦੀ ਪਹਿਲੀ ਵਫਾਦਾਰੀ ਚਾਹੇ ਤਖ਼ਤ ਨਾਲ ਹੁੰਦੀ ਆ, ਪਰ ਜਦ ਲੋੜ ਪੈਂਦੀ ਆ ਪੰਥ ਵੱਲ ਖੜਨ, ਪੰਥ ਦੇ ਵਿਰੋਧ ਵਿੱਚ ਨਾ ਖੜਨ, ਬਾਦਲਾਂ ਦੇ ਉੱਤੇ ਜਾਂ ਜਿਹੜਾ ਬਾਦਲ ਦਲ ਆ ਵੋਟਾਂ ਵਾਲਾ ਇਸ ਵੇਲੇ, ਉਹਦੇ 'ਤੇ 2007 ਤੋਂ 2017 ਤੱਕ ਤਾਂ ਇਹੀ ਇਲਜ਼ਾਮ ਲੱਗ ਰਹੇ ਨਾ ਵੀ ਪੰਥ ਵੱਲ ਨਹੀਂ ਖੜੇ।
ਜਿਨ੍ਹਾਂ ਨੇ ਹੁਣ ਇਹਨਾਂ ਮਸਲਿਆਂ ਨੂੰ ਅਤੇ ਫੈਸਲੇ ਲੈਣੇ ਨੇ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਜਿਹੜੇ ਜਾਂ ਸ਼੍ਰੋਮਣੀ ਕਮੇਟੀ ਦੇ ਵਿੱਚੋਂ ਜਿਹੜੇ ਚੁਣੇ ਗਏ ਨੇ, ਉਹ ਵੀ ਤਾਂ ਵੋਟ ਪ੍ਰਣਾਲੀ ਰਾਹੀਂ ਆਏ ਨੇ।
ਤਾਂ ਹੀ ਤਾਂ ਕਹਿ ਰਹੇ ਕਿ ਸਿਸਟਮ ਤਾਂ ਉਹਨਾਂ ਦਾ ਹੀ ਆ, ਪੰਥ ਬਹੁਤ ਅਧੋਗਤੀ ਦੇ ਵਿੱਚ ਆ ਇਹ ਸਾਰੇ ਮਸਲੇ ਦੇ ਵਿੱਚ, ਕਿ ਪੰਥ ਦੀ ਇੱਕ ਉਹ ਧਿਰ ਸਾਰੇ ਪੰਥ ਦੇ ਉੱਤੇ ਕਾਬਜ਼ ਹੋ ਗਈ ਆ, ਜਿਹੜੀ ਆਲਰੇਡੀ ਇੱਕ ਐਸੇ ਸਿਸਟਮ ਦੇ ਅਧੀਨ ਆ ਕਿ ਜਿਹੜਾ ਪੰਥ ਦਾ ਹੈ ਹੀ ਨਹੀਂ, ਇਹ ਸਿਸਟਮ ਪੰਥ ਦਾ ਹੈ ਹੀ ਨਹੀਂ। ਪੰਥ ਦੇ ਉਸ ਸਿਸਟਮ ਨੂੰ ਲਿਆਉਣ ਦੇ ਲਈ, ਖਾਲਸਾ ਪੰਥ ਨੇ ਆਪਣਾ ਸਿਸਟਮ ਕਿੱਦਾਂ ਕਾਇਮ ਕਰਨਾ, ਉਹਨੂੰ ਲਿਆਉਣ ਦੇ ਲਈ ਇਹਨਾਂ ਨੂੰ ਪੰਥ ਨਾਲ ਮਿਲਵਰਤਨ ਕਰਨਾ ਚਾਹੀਦਾ, ਪੰਥ ਨੂੰ, ਪੰਥ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ। ਨਾ ਸਮਝਣਗੇ, ਨਾ ਸਮਝਣਗੇ ਤਾਂ ਪੰਥ ਲੈ ਲਏਗਾ, ਐਸੀ ਨਹੀਂ ਗੱਲ।
ਅਤੇ ਹੁਣ ਮੰਨ ਲਓ ਵੀ ਜਿਹੜਾ ਫੈਸਲਾ ਆਊਗਾ, ਅਤੇ ਜੇਕਰ ਉਹ ਫੈਸਲਾ ਪੰਥ ਦੀਆਂ ਭਾਵਨਾਵਾਂ ਦੇ ਅਨੁਸਾਰ ਨਾ ਵੀ ਹੋਇਆ, ਚਲੋ ਫੈਸਲਾ ਤਾਂ ਹੁਣ ਉਹਨਾਂ ਨੇ ਲੈਣਾ ਇਸ ਵੇਲੇ ਉਹ ਤਖ਼ਤ ਦੇ ਨੇ, ਮੰਨ ਲਓ ਜੇ ਉਹ ਫੈਸਲਾ ਪੰਥ ਦੀਆਂ ਭਾਵਨਾਵਾਂ ਦੇ ਅਨੁਸਾਰ ਹੀ ਨਾ ਵੀ ਹੋਇਆ, ਕੀ ਪੰਥ ਉਹਨੂੰ ਪ੍ਰਵਾਨ ਕਰੂਗਾ ਅਤੇ ਉਹਦੇ ਕੀ ਪ੍ਰਭਾਵ ਪੈਣਗੇ?
ਪਹਿਲਾਂ ਵੀ ਜਦ ਉੱਥੋਂ ਕੋਈ ਇੱਦਾਂ ਦੇ ਫੈਸਲੇ ਹੋਏ
ਜੇ ਵਿਧੀ ਵਿਧਾਨ ਅਨੁਸਾਰ ਵੀ ਨਾ ਹੋਇਆ ਫੈਸਲਾ,
ਜੇ ਪਹਿਲਾਂ ਵੀ ਉੱਥੋਂ ਜਿਵੇਂ ਕੋਈ ਇੱਦਾਂ ਦੇ ਫੈਸਲੇ ਹੋਏ ਨੇ ਜਿਹੜੀਆਂ ਪੰਥ ਦੀਆਂ ਭਾਵਨਾਵਾਂ ਮੁਤਾਬਕ ਨਹੀਂ ਹੋਏ ਨੇ, ਤਾਂ ਗੁਰਸੰਗਤ ਨੇ, ਖਾਲਸਾ ਪੰਥ ਦੇ ਜਥਿਆਂ ਨੇ ਉਹਨੂੰ ਇਗਨੋਰ ਕਰ ਦਿੱਤਾ, ਉਹਨੂੰ ਨਾ ਮਨਜ਼ੂਰ ਕਰ ਦਿੱਤਾ, ਮੰਨਿਆ ਨਹੀਂ। ਈਵਨ ਜਿਨ੍ਹਾਂ ਨੇ ਉਹ ਫੈਸਲੇ ਲਏ ਉਹ ਗੁਰਸੰਗਤ ਵਿੱਚ ਜਾ ਕੇ ਬੈਠਣ ਯੋਗ ਵੀ ਨਹੀਂ ਰਹੇ, ਅਜੇ ਤੱਕ ਵੀ ਬੈਠਣ ਯੋਗ ਨਹੀਂ ਹਨ। ਤੇ ਜੇ ਇਸ ਪੰਥ ਦੀਆਂ ਭਾਵਨਾਵਾਂ ਅਨੁਸਾਰ ਫੈਸਲੇ ਨਹੀਂ ਹੋਣਗੇ, ਪੰਥ ਦੀ ਸ਼ਮੂਲੀਅਤ ਵਿੱਚ ਨਹੀਂ ਹੋਏਗੀ, ਤਾਂ ਗੁਰਸੰਗਤ ਉਹਨੂੰ ਨਾ ਮਨਜ਼ੂਰ ਕਰੇਗੀ। ਉਹ ਤਾਂ ਇਤਿਹਾਸ ਵਿੱਚ ਵੀ ਪਿਆ ਆ, ਆਉਣ ਵਾਲੇ ਸਮੇਂ 'ਚ ਵੀ ਵੇਖਿਆ ਜਾਏਗਾ। ਪਰ ਜੇ ਇਸ ਵੇਲੇ ਇਹ ਪੰਥ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਦੇ, ਤਾਂ ਪੰਥ ਲੰਬੇ ਸਮੇਂ ਤੋਂ ਇਸ ਸਾਰੇ ਸੰਦਰਭ ਦੇ ਵਿੱਚ ਸਟਰਗਲ 'ਚ, ਸੰਘਰਸ਼ 'ਚ ਹੈ, ਉਹ ਸੰਘਰਸ਼ ਹੋਰ ਤੇਜ਼ ਹੋਏਗਾ। ਉਸ ਸੰਘਰਸ਼ ਦੇ ਵਿੱਚ ਕੀ ਰਾਹ ਨਿਕਲਦੇ, ਉਹ ਤਾਂ ਪਾਤਸ਼ਾਹ ਨੂੰ ਪਾਉਂਦਾ, ਪਾਤਸ਼ਾਹ ਨੇ ਕੱਢਣੇ। ਅੱਜ ਇਹ ਜੋ ਪ੍ਰਬੰਧ ਦੇ ਵਿੱਚ ਬੈਠੇ ਨੇ, ਜੇਕਰ ਉਹ ਪੰਥ ਦੀਆਂ ਭਾਵਨਾਵਾਂ ਨੂੰ ਸਮਝ ਲੈਂਦੇ ਨੇ ਤਾਂ ਵਾਹ ਭਲੇ, ਨਹੀਂ ਤਾਂ ਖਾਲਸਾ ਪੰਥ, ਗੁਰਸੰਗਤ ਜਿਵੇਂ ਪਹਿਲਾਂ ਸਾਰੇ ਕਾਸੇ ਦੀ ਪਹਿਰੇਦਾਰੀ ਕਰਦੀ ਆਈ ਆ, ਅੱਗੇ ਵੀ ਕਰੇਗੀ
ਜੀ। ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਵਾਹਿਗੁਰੂ ਜੀ ਕਾ
ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਤਾਂ ਗੱਲਬਾਤ ਕੀਤੀ ਹੈ ਭਾਈ ਸੁਖਦੀਪ ਸਿੰਘ ਮੀਕੇ ਜੀ ਦੇ ਨਾਲ, ਤਾਂ ਉਹਨਾਂ ਨੇ ਦੱਸਿਆ ਕਿ ਤਨਖਾਹੀਆ ਸ਼ਬਦ ਦੇ ਕੀ ਮਾਇਨੇ ਨੇ ਅਤੇ ਕਿਹਨਾਂ ਨੂੰ ਤਨਖਾਹ ਲੱਗਦੀ ਹੈ, ਤਨਖਾਹ ਲਗਾਉਣ ਦਾ ਵਿਧੀ ਵਿਧਾਨ ਕੀ ਹੈ ਅਤੇ ਤਨਖਾਹ ਲਗਾ ਕੌਣ ਸਕਦਾ। ਇਹ ਤਮਾਮ ਜਾਣਕਾਰੀਆਂ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਈਆਂ ਹੋਣਗੀਆਂ। ਮੈਨੂੰ ਮਨਦੀਪ ਸਿੰਘ ਨੂੰ ਦਿਓ ਇਜਾਜ਼ਤ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।